ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਜਾਣੋ ਧਰਤੀ ਜਾਣੋ ਧਰਤੀ ਧਰਮ ਕੀ ਸੱਚੀ ਧਰਮਸਾਲਾ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਸਤਿਗੁਰ ਪੁਰਖ ਅਗੰਮ ਜਿਹਾਂ ਬੀਜੇ ਸੋ ਲੂਣੇ ਫਲ ਕਰਮ ਸੁਖਾਲਾ। ਜਿਉਂ ਕਰ ਨਿਰਮਲਿਆਰ ਸੀ ਜਗ ਵੇਖਣ ਵਾਲਾ। ਜਿਉਂ ਕਰ ਨਿਰਮਲਿਆਰ ਸੀ ਜਗ ਵੇਖਣ ਵਾਲਾ। ਜਿਉਂ ਹਮੂੰ ਕਰ ਪਾਲੀਏ ਤੇਵੇ ਹੋ ਵੇਖਾਲਾ। ਸੇਵਕ ਦਰਗੇ ਸੁਰਖ ਰੂਵੇ ਮੁਖ ਮੂੰਹ ਕਾਲਾ। ਸਾਰੇ ਬੋਲੋ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਸਤਿਗੁਰ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਗੁਰਪੁਰਾ ਨਿਰਵੈਰ ਹੈ, निंदक दोखी बेमुख तारे धन श्री गुरु हर कृष्ण जी गुरपूरा निरवैर है निंदक दोखी बेमुख तारे निरवैर निराला सतगुर पुरखे अगम है निरवैर निराला गुरपूरा निरभौ सदा जन्म मरण जम डरे उतारे गुरपूरा निरभौ सदा जन्म मरण जम डरे उतारे सतगुरे आगू जानिए बां पकड़ अंधले उधारे निरवैर निराला सतगुर पुरख अगम है निरवैर निराला गौर करियो जी आपे कुदरत साज के आपे करे विचार एक खोटे एक खरे आपे परखण हार खरे खजाने पाइए खोटे सटिए बार बार खोटे सची दरगे सुटिए किस आगे करें पुकार किस आगे खोटा किस जावे जी किस आगे करें पुकार सतगुर पिछे भज पवे सतगुर पिछे भज पवे एहा करनी सार सतगुर खोट्यों खरे करे शब्द सवारण सर बोलो सतगुर पुरख अगम है सतगुर पुरख अगम है निरवैर वाहिगुरु 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 गुरबाबे फिटके से फिटे गोरे अंगद कीते कोड़े आरे गुर तीजी पीड़ी विचारे आ क्या हाथ इना विचारे गुर तीजी पीड़ी विचारे आ क्या हाथ इना विचारे गुर चौथी पीड़ी टिकिया तुहाडा प्यो कौन है गुर चौथी पीड़ी टिकिया तिन निंदक दोष्ट सब तारे तिन निंदक दोष्ट सब तारे सतगुर पुरख अगम है निरवैर निराला सतगुर पुरख
निरवैर निराला
निरवैर निराला निरवैर निरवैर निराला। सारे आखो सतनाम श्री सतगुरु पुरख अगम है निरवैर निराला। पहले दास अपने गुनाह बख्शा लवे आखो सतनाम है। जे गुरु निरवैर है तो गुरु दे सिख भी निरवैर ने, साडा भी लेट आना बख्श देणगे। गुरु जानदा कित्थे फसे सां आखो सतनाम है। मन इत्थे ही सी और जिथों आए हैं तो सब कुछ धरया धराया छड आए हैं केवल ते केवल गुरु हरकृष्ण साहब दे भरोसे दे उत्ते ही। ऐसा थोड़ा जा समा किधरे फस गया सी ते अद्धा घंटा इन्हां कोलों अपने टाइम तो वध लै लांगे कि आप जी दे चरण जड़े कीर्तन द्वारा परसन दा समा इन्ना क प्राप्त दर्शन करन दा समा हो सके। सतगुर पुरख या गम है निरवैर निराला। जिन्हां दे दर ते बैठे हो उन्हां दे भाई साहब राम राय जी झूठियां शिकायतां लांदे औरंगजेब नूं गद्दी ते हक मेरा बनदा है। औरंगजेब ने राजा जय सिंह नूं आखिया गुरु हरकृष्ण साहब जी नूं अमृतसर तों बुलाओ बेनती करके दिल्ली। राजा जय सिंह ने अपना वजीर भेजिया सतगुरु गुरु हरकृष्ण साहब जी दे कोल, कृपा करो दिल्ली दियां संगतां नूं भी दर्शन दिओ आखो सतनाम। बाबा जी ने शर्त रखी दिल्ली आवांगे पर असी औरंगजेब दे मत्थे नहीं लगना। इस शर्त ते मैं बहुता रस्ते दा इतिहास ना लवां। जदों धन गुरु हरकृष्ण साहब दिल्ली आ गए तो औरंगजेब राजा जय सिंह नूं की कहिंदा, मेरा नहीं मन मनदा कि 6.5 साल की उम्र च कोई गुरु बन जाए। औरंगजेब कहिंदा राजा जय सिंह नूं, तैनूं मेरा हुक्म है तू गुरु हरकृष्ण साहब की परख कर। एडी छोटी उम्र विच कोई गुरु पदवी प्राप्त कर ले मेरा मन नहीं मनदा। जितने भी सतसंगी गुरमुख प्यारे बैठे हो गुरमत दे मार्ग विच उम्र दा तलक नहीं है, परमेश्वर दे मार्ग विच कोई उम्र दा तलक नहीं है। इन्नी गल नोट रखियो, कोई छोटी उम्र दा होवे असी बड़ी उम्र दे होइए साडे इत्थे खाना बनिया होवे हंकार दा कि छोटी उम्र दा हैगा इन्हें मैनू की गुण देना हक सतनाम। गुरमत दे मार्ग विच कोई छोटी उम्र वाला गुणा विच तुहाडे तो गुणवान हो सकता है। इसलिए जिहड़ी गुरसिखी की परिभाषा बाबा ईशर सिंह जी महापुरुष समझाउंदे सन, उम्र दे तलक नूं छड के जे तैनू कोई उच्चे गुणा वाला मिलिया तो उन्हूं फिर आप ना कथा सुना, आप ना कोई वचन सुना। जे कोई उच्चे गुणा वाला मिलिया तो आप चुप रह ते ओहदे कोलों कुछ प्राप्त कर आखो सतनाम। ते कहिंदे जे कोई बराबर दा मिलिया, कई बराबर दे मिल जांदे ने, जे बराबर दा मिलिया ते विचार कर कोई गुणा तो उच्चा मिलिया ओहदे कोलों फिर कुछ लै, ओहदे अगे अपने ना गल्लां रख। इंज नहीं इंज करना चाहीदा, वेख लिया भी इहदी पढ़ाई मेरे तो उच्ची है ते ओदों कुछ लै। बराबर दे नाल विचार कर ते जे कोई गुणा तो तेरे तो घटे ते ओनू कुछ फिर देण दा यतन कर आखो सतनाम। गुरमत दे मार्ग विच उम्र दा तलक नहीं है। कई वारी छोटी उम्र वाला अध्यात्मक पढ़ाई ओहदी इन्नी क होएगी कि वड्डी उम्र वाले तो भी ओहदे विच अध्यात्मक गल ज्यादा होएगी। किसे इसे होमे दे हेठ असी खाना ना बनाई रखीए। धन गुरु हरकृष्ण साहब सचे पातशाह ने इस सिखी च रंग भर दिता कि कोई साध संगत एडी छोटी उम्र च भी गुरु पदवी प्राप्त कर सकता है आखो सतनाम। उन्हें कहा मेरा मन नहीं मनदा, जिदी अख नहीं खुली। ये भी साडे लई सिखिया है। वो की समा सी, 9 साल का बच्चा
ਗੁਰੂ ਨਾਨਕ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਅਤੇ ਐਵੇਂ ਸਿੱਧਾ ਸਾਦਾ ਪੌਣਾ ਜਿਹਾ ਅਤੇ ਵਿੱਚ ਦੋ ਪ੍ਰਸ਼ਾਦੇ ਵਲੇਟੇ ਅਤੇ ਲੱਸੀ ਦਾ ਛੰਨਾ ਨਾਲ, ਸਤਿਗੁਰੂ ਜੀ ਛਕੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪੁਰਖਾ ਕੌਣ ਹੈ ਤੂੰ? ਕਹਿੰਦਾ ਜੀ, ਬਸ ਤੁਸੀਂ ਜਿੱਥੇ ਡੇਰਾ ਲਾਇਆ ਕੋਲ ਹੀ ਮੇਰਾ ਘਰ ਏ, ਅਤੇ ਮੈਨੂੰ ਪਤਾ ਲੱਗਾ ਕੋਈ ਸੱਤ ਪੁਰਸ਼ ਫਕੀਰ ਆਏ ਨੇ ਬਾਹਰ, ਮੇਰੀ ਮਾਂ ਨੇ ਮੈਨੂੰ ਸਮੱਤ ਦਿੱਤੀ ਏ। ਜਦੋਂ ਗੁਰੂ ਕੋਲ ਜਾਂ ਕਿਸੇ ਮਹਾਂਪੁਰਸ਼ ਕੋਲ ਜਾਈਏ ਖਾਲੀ ਹੱਥ ਨਹੀਂ ਜਾਈਦਾ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ, ਕੁਝ ਨਹੀਂ ਪੱਲੇ ਪੰਜ ਦਾਤਣਾ ਹੀ ਲੈ ਜਾ, ਖਾਲੀ ਹੱਥ ਨਹੀਂ ਜਾਈਦਾ। ਔਰ ਨਾਲ ਮਹਾਂਪੁਰਸ਼ ਦੱਸਦੇ ਸੀ ਕਿ ਕਿਸੇ ਮਹਾਂਪੁਰਸ਼ ਦੇ ਸਾਹਮਣੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜੇਬ 'ਚੋਂ ਨੋਟ ਕੱਢ ਕੇ ਨਹੀਂ ਚੜ੍ਹਾਉਣੇ, ਜੋ ਕੁਝ ਚੜ੍ਹਾਉਣਾ ਉੱਥੋਂ ਮਗਰੋਂ ਹੀ ਲੈ ਕੇ ਆ, ਕੋਲ ਆ ਕੇ ਵੀ ਜੇਬੇ ਇੰਜ ਉੱਚੀ ਉੱਚੀ ਖੋਲ੍ਹਣੇ, ਨਿੱਘੀ ਜੀ ਹੋਮੇ ਦੀ ਨਿਸ਼ਾਨੀ ਹੈ। ਆਖੋ ਸਤਨਾਮ, ਇਹਨੂੰ ਕੋਈ ਵਿਰਲਾ ਹੀ ਸਮਝ ਸਕੇਗਾ ਆਪ ਜੀ 'ਚੋਂ। ਡੂੰਘੀ ਪੜ੍ਹਾਈ ਹੈ ਜੋ ਸ਼ਰਧਾ ਭਾਵਨਾ ਹੀ ਮਗਰੋਂ ਹੀ ਕਰ। ਇੱਕ ਅਫਸਰ ਦੇ ਕੋਲ ਚੱਲ ਜਾਈਏ, ਜੋ ਕੁਝ ਉਹਨੂੰ ਦਿਖਾਉਣਾ ਹੋਵੇ ਮਗਰੋਂ ਹੀ ਤਿਆਰ ਕਰਕੇ ਖੜੀ ਦਾ, ਉਹਦੇ ਸਾਹਮਣੇ ਇਸ ਤਰ੍ਹਾਂ ਜੇਬੇ ਫਰੋਲੀ, ਉਹ ਵੀ ਕਹਿੰਦਾ ਇਹਨੂੰ ਮੇਰੇ ਦਫ਼ਤਰ 'ਚ ਅਜੇ ਆਉਣ ਦੀ ਵੀ ਜਾਚ ਨਹੀਂ ਆਈ। ਜਿਹਨੇ ਨਿਮਰਤਾ ਦੀਆਂ ਗੱਲਾਂ ਸਮਝ ਲਈਆਂ ਉਹਨੇ ਪਾ ਲਿਆ। ਤੋ ਕਹਿਣ ਤੋਂ ਭਾਵ, ਉਹ 9 ਸਾਲ ਦਾ ਬੱਚਾ ਕਹਿੰਦਾ ਜੀ, ਮੇਰੀ ਮਾਂ ਨੇ ਸਮੱਤ ਦਿੱਤੀ ਕਿਸੇ ਸਤਪੁਰਸ਼ ਕੋਲ ਫਕੀਰ ਕੋਲ ਖਾਲੀ ਹੱਥ ਨਹੀਂ ਜਾਈਦਾ, ਬਾਬਾ ਜੀ ਮੈਂ ਤਾਂ ਦੋ ਪ੍ਰਸ਼ਾਦੇ ਦੇ ਲੱਸੀ ਦਾ ਛੰਨਾ ਲਿਆਇਆ, ਗਰੀਬੀ ਹੈ ਘਰ ਵਿੱਚ। ਉਹ ਮੇਰੇ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਅੱਧਾ ਪ੍ਰਸ਼ਾਦਾ ਉਸੇ ਬਾਲਕ ਨੂੰ ਦੇ ਦਿੱਤਾ, ਅਤੇ ਅੱਧਾ ਭਾਈ ਬਾਲਾ ਜੀ ਨੂੰ, ਅੱਧਾ ਭਾਈ ਮਰਦਾਨੇ ਨੂੰ, ਅੱਧਾ ਆਪ ਛਕ ਲਿਆ। ਜਦੋਂ ਪ੍ਰਸ਼ਾਦੇ ਦੀ ਖੀਰਲੀ ਗਰਾਈ ਧੰਨ ਗੁਰੂ ਨਾਨਕ ਸਾਹਿਬ ਨੇ ਮੁੱਖ 'ਚ ਪਾਈ, ਅਤੇ ਮੁੱਖ 'ਚੋਂ ਕੀ ਨਿਕਲਿਆ? ਮੁੱਖ 'ਚੋਂ ਨਿਕਲਿਆ, ਅਸੀਂ ਤ੍ਰਿਪਤ ਹੋ ਗਏ ਹਾਂ। ਆਖੋ ਸਤਨਾਮ, ਅਸੀਂ ਤ੍ਰਿਪਤ ਹੋ ਗਏ ਹਾਂ। ਉਹ 9 ਸਾਲ ਦਾ ਬੱਚਾ ਕੀ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ? ਬਾਬਾ ਜੀ, ਪ੍ਰਸ਼ਾਦਾ ਛਕਣ ਨਾਲ ਤਾਂ ਸਰੀਰ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਤ੍ਰਿਪਤ ਹੋਵੇ? ਆਖੋ ਸਤਨਾਮ, ਪ੍ਰਸ਼ਾਦਾ ਛਕਣ ਨਾਲ ਤਾਂ ਪੇਟ ਸਰੀਰ ਇਹਨੂੰ ਤ੍ਰਿਪਤੀ ਮਿਲਦੀ ਹੈ, ਮਨ ਕਿਵੇਂ ਤ੍ਰਿਪਤ ਹੋਵੇ? ਮੇਰੇ ਸਤਿਗੁਰੂ ਵੇਖਦੇ ਹੀ ਰਹਿ ਗਏ ਗੁਰੂ ਨਾਨਕ ਸਾਹਿਬ ਉਹਦੇ ਵੱਲ, ਕਹਿੰਦੇ ਕੀ ਕਿਹਾ ਜੀ ਇੱਕ ਵਾਰੀ ਫੇਰ ਕਹਿ। ਮੈਂ ਉਮਰ ਦੀ ਗੱਲ ਕਰ ਰਿਹਾ ਜੇ ਨੋਟ ਕਰਿਓ, ਉਮਰ 9 ਸਾਲ ਏ। ਬਾਬਾ ਜੀ ਕਹਿੰਦੇ ਫੇਰ ਕਹਿ। ਕਹਿੰਦਾ ਮਹਾਰਾਜ, ਪ੍ਰਸ਼ਾਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਤ੍ਰਿਪਤ ਹੋਵੇ? ਗੁਰੂ ਨਾਨਕ ਸਾਹਿਬ ਦੇ ਉਸ ਵੇਲੇ ਮੁੱਖ 'ਚੋਂ ਬਚਨ ਨਿਕਲਿਆ, ਉਮਰ 'ਤੇ ਤੇਰੀ ਛੋਟੀ ਜਿਹੀ ਏ, ਉਮਰ 'ਤੇ ਤੇਰੀ 9 ਸਾਲ ਏ, ਪਰ ਗੱਲਾਂ ਬੁੜਿਆਂ ਵਰਗੀਆਂ ਕਰਦਾ, ਉਹ ਬਾਲਕ ਕੌਣ ਬਣਿਆ? ਧੰਨ ਬਾਬਾ ਬੁੱਢਾ ਜੀ। ਆਖੋ ਸਤਨਾਮ, ਉਹ ਬਾਲਕ ਕੌਣ ਬਣਿਆ? ਧੰਨ ਬਾਬਾ ਬੁੱਢਾ ਜੀ। ਉਹ ਮੇਰੇ ਬਾਬੇ ਦੇ ਮੂੰਹ 'ਚੋਂ ਨਿਕਲਿਆ ਸੀ, ਉਮਰ 'ਤੇ ਛੋਟੀ, ਗੱਲਾਂ ਬੁੜਿਆਂ ਵਰਗੀਆਂ, ਉਹ ਬਾਬਾ ਬੁੱਢਾ ਜੀ ਬਣੇ, ਜਿਨ੍ਹਾਂ ਕੋਲ ਅੱਜ ਦੀ ਤਰੀਕ ਵਿੱਚ ਰਹਿੰਦੀ ਦੁਨੀਆ ਤੱਕ ਦਰਗਾਹ ਦੀਆਂ ਕੁੰਜੀਆਂ ਨੇ। ਆਖੋ ਸਤਨਾਮ, ਅਨਹਦ ਬਾਣੀ ਪੂੰਜੀ ਤੇ ਸੰਤਨ ਹੱਥ ਰਾਖੀ। ਹੁਣ ਦੱਸੋ, ਇੱਥੇ ਹੈ ਉਮਰ ਦਾ ਤਲਕ? ਇਹ ਪੁਰਬਲੀ ਪੜ੍ਹਾਈ ਨਾਲ ਚੱਲ ਰਹੀ ਹੈ। ਔਰੰਗਜ਼ੇਬ ਦੀ ਉਹ ਅੱਖ ਨਹੀਂ ਖੁੱਲੀ ਕਿ ਗੁਰਮਤਿ ਦੇ ਮਾਰਗ ਵਿੱਚ ਉਮਰ ਦਾ ਤਲਕ ਨਹੀਂ। ਕੋਈ ਛੋਟੀ ਉਮਰ ਵਾਲਾ ਵੀ ਸਾਧ ਸੰਗਤ ਅਧਿਆਤਮਕ ਗੱਲ ਵਿੱਚ ਵੱਡੀ ਉਮਰ ਵਾਲੇ ਤੋਂ ਅੱਗੇ ਹੋ ਸਕਦਾ। ਜਿਵੇਂ ਇੱਕ ਘਰ ਵਿੱਚ ਫਕੀਰ ਆ ਗਏ ਅਤੇ ਉਸ ਘਰ ਦੀ ਨੂੰਹ ਨੂੰ ਪੁੱਛਣ ਲੱਗੇ, ਬੀਬਾ ਤੇਰੀ ਸੱਸ ਦੀ ਕਿੰਨੀ ਉਮਰ ਏ? ਕਹਿੰਦੀ ਫਕੀਰ ਸਾਈਂ, ਕੇਵਲ 2.5 ਸਾਲ। ਆਖੋ ਸਤਨਾਮ, ਸੱਸ ਨੂੰ ਗੁੱਸਾ ਚੜ੍ਹ ਗਿਆ, ਇਹ ਕੀ ਘਰ ਦੀ ਬਦਨਾਮੀ ਕਰਦੀ ਪਈ ਏ, 70 ਸਾਲ ਦੀ ਮੈਂ ਇਹਦੇ ਸਾਹਮਣੇ ਖੜੀ ਹਾਂ ਅਤੇ ਇਹਨੂੰ 2.5 ਸਾਲ ਦੀ ਨਜ਼ਰ ਆਉਂਦੀ ਆ? ਚੰਗਾ, ਫਕੀਰ ਨੂੰ ਜਾ ਲੈਣ ਦੇ, ਫਿਰ ਪੁੱਛਾਂਗੀ। ਇਹਨੇ ਨੂੰ ਫਕੀਰ ਕਹਿੰਦੇ, ਬੀਬਾ ਤੇਰੇ ਘਰ ਵਾਲੇ ਦੀ ਕਿੰਨੀ ਉਮਰ ਏ? ਕਹਿੰਦੀ ਜੀ 6 ਮਹੀਨੇ। ਬੜਾ ਗੁੱਸਾ, ਪਿੱਛੇ ਕਮਰੇ 'ਚ ਬੈਠਾ ਸੀ ਉਹਨੂੰ ਵੀ ਚੜ੍ਹ ਗਿਆ, ਮੈਂ ਉਹ 31-32 ਸਾਲ ਦਾ ਇਹਦੇ ਸਾਹਮਣੇ ਹਾਂ ਅਤੇ ਇਹਨੂੰ ਮੇਰੀ ਉਮਰ 6 ਮਹੀਨੇ ਨਜ਼ਰ ਆਉਂਦੀ ਹੈ। ਇਹਨੇ ਨੂੰ ਫਕੀਰ ਪੁੱਛਦਾ, ਬੇਟਾ ਤੇਰੇ ਸਹੁਰੇ ਦੀ ਕਿੰਨੀ ਉਮਰ? ਕਹਿੰਦੀ ਜੀ ਅਜੇ ਜੰਮਿਆ ਹੀ ਨਹੀਂ। ਆਖੋ ਸਤਨਾਮ, ਹੁਣ ਗੱਲ ਸਾਰੀ ਅਧਿਆਤਮਕ ਏ, ਗੱਲ ਅਧਿਆਤਮਕ ਏ ਜੀ। ਅਜੇ ਜੰਮਿਆ ਪਿਆ, ਸਾਰਾ ਘਰ ਲਾਲ ਪੀਲਾ ਹੋ ਗਿਆ, ਇਹ ਕੀ ਸਾਡੀ ਬਦਨਾਮੀ ਕਰ ਰਹੀ ਹੈ। ਜਦੋਂ ਚੌਥੀ ਗੱਲ ਪੁੱਛੀ ਫਕੀਰ ਨੇ ਕਿ ਬੀਬਾ ਬੇਟਾ ਤੇਰੀ ਕਿੰਨੀ ਉਮਰ ਏ, ਕਹਿੰਦੀ ਗਿਣਤੀ ਕੋਈ ਨਹੀਂ, ਆਖੋ ਸਤਨਾਮ। ਉਹ ਘਰਦਿਆਂ ਨੂੰ ਗੁੱਸਾ ਚੜ ਗਿਆ, ਮੇਰੀ ਢਾਈ ਇਹਦੀ 6 ਮਹੀਨੇ, ਸਹੁਰਾ ਜਨਮ ਹੀ ਨਹੀਂ ਲਿਆ ਤੇ ਆਪਣੀ ਗਿਣਤੀ ਕੋਈ ਨਹੀਂ। ਜਦੋਂ 5ਵੀਂ ਗੱਲ ਫਕੀਰ ਨੇ ਪੁੱਛੀ ਕਿ ਬੇਟਾ ਰੋਟੀ ਤਾਜ਼ੀ ਖਾਂਦੇ ਹੋ ਕਿ ਬਈ, ਹੱਕ ਸਤਨਾਮ, ਰੋਟੀ ਤਾਜ਼ੀ ਖਾਂਦੇ ਹੋ ਕਿ ਬਈ, ਕਹਿੰਦੀ ਜੀ 1-2 ਮੈਂਬਰ ਤਾਜ਼ੀ ਖਾਂਦੇ ਨੇ, ਬਾਕੀਆਂ ਨੂੰ ਤੇ ਬਈ ਮਿਲ ਰਹੀ ਏ, ਆਖੋ ਸਤਨਾਮ। ਉਹ ਹੋਰ ਲਾਲ ਪੀਲਾ ਘਰ ਹੋ ਗਿਆ। ਉਹ ਰੋਜ਼ ਤਾਜ਼ੀ ਪੱਕਦੀ 3 ਵਾਰੀ ਤੇ ਕੀ ਕਹਿੰਦੀ ਬਈ, ਬਦਨਾਮੀ ਕਰਾਉਂਦੀ ਕਿ ਕੁਝ ਮੈਂਬਰਾਂ ਨੂੰ ਬਈ ਮਿਲਦੀ। ਫਕੀਰ ਦੇ ਜਾਣ ਦੀ ਦੇਰ ਸੀ, ਸਾਰੇ ਮਗਰ ਪੈ ਗਏ, ਤੈਨੂੰ ਇਸ ਕਰਕੇ ਵਿਆਹ ਕੇ ਲਿਆਉਂਦਾ ਸੀ ਸਾਡੇ ਘਰ ਦੀ ਬਦਨਾਮੀ ਕਰ, ਮੈਂ ਤੇਰੇ ਸਾਹਮਣੇ ਖੜੀ ਹਾਂ 68-70 ਸਾਲ ਦੀ, ਤੈਂ 2.5 ਸਾਲ ਉਮਰ ਕਹਿ ਰਹੀ ਹੈ, ਆ ਤੇਰੇ ਸਾਹਮਣੇ ਖੜਾ 32 ਸਾਲ ਦਾ 6 ਮਹੀਨੇ, ਆ ਤੇਰਾ ਸਾਹਮਣੇ ਖੜਾ 75 ਸਾਲ ਦਾ ਪਿਤਾ ਸਮਾਨ ਸਹੁਰਾ, ਕਹਿੰਦੀ ਜਨਮ ਨਹੀਂ ਹੋਇਆ ਤੇ ਆਪਣੀ ਵਾਰੀ ਗਿਣਤੀ ਕੋਈ ਨਹੀਂ ਤੇ ਰੋਟੀ ਬਈ। ਉਸ ਨੂੰਹ ਦੇ ਹੱਥ ਜੁੜ ਗਏ, ਆਖੋ ਸਤਨਾਮ। ਉਸ ਨੂੰਹ ਦੇ ਹੱਥ ਜੁੜ ਗਏ ਤੇ ਹੱਥ ਜੋੜ ਕੇ ਕੀ ਕਹਿਣ ਲੱਗੀ, ਹੇ ਪਿਤਾ ਜੀ, ਹੇ ਮਾਤਾ ਜੀ, ਹੇ ਮੇਰੇ ਪਰਮੇਸ਼ਰ ਰੂਪ ਪਤੀ ਜੀ, ਤੁਸੀਂ ਫਕੀਰ ਦੀ ਰਮਜ ਨਹੀਂ ਸਮਝ ਸਕੇ, ਆਖੋ ਸਤਨਾਮ, ਤੁਸੀਂ ਫਕੀਰ ਦੇ ਸਵਾਲਾਂ ਨੂੰ ਨਹੀਂ ਸਮਝ ਸਕੇ। ਫਕੀਰ ਨੇ ਪੁੱਛਿਆ ਹੈ ਤੇਰੀ ਸੱਸ ਦੀ ਕਿੰਨੀ ਉਮਰ ਏ, ਉਹ ਕਿਹੜੀ ਉਮਰ ਪੁੱਛੀ ਏ, ਐ ਮੇਰੇ ਮਾਤਾ ਜੀ, ਬੜੇ ਮੈਂ ਤਰਲੇ ਲਏ ਤੁਹਾਡੇ ਸਤਸੰਗ 'ਚ ਜਾਇਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਕੇਵਲ 2.5 ਸਾਲ ਹੋਏ ਨੇ ਤੁਹਾਨੂੰ ਬਚਨ ਮੰਨਿਆ, ਗੁਰੂ ਘਰ ਜਾਣਾ ਸ਼ੁਰੂ ਕੀਤਾ, ਇਸ ਲਈ ਤੁਹਾਡੀ ਉਮਰ 2.5 ਸਾਲ ਹੀ ਹੈ, ਅਤੇ ਐ ਮੇਰੇ ਪਤੀ ਪਰਮੇਸ਼ਰ, ਤੈਨੂੰ ਤਾਂ ਬੜੀ ਮੁਸ਼ਕਲ ਗੁਟਕਾ ਫੜਾਇਆ ਹੈ, ਆਖੋ ਸਤਨਾਮ। ਉਹ ਵੀ ਤਰਲੇ ਕਿਉਂ, ਰੱਬ ਦੋਵੇਂ ਪਹੀਏ ਇੱਕੋ ਜਿਹੇ ਘੱਟ ਹੀ ਲਾਉਂਦਾ ਹੈ, ਆਖੋ ਸਤਨਾਮ। ਜਿੱਥੇ ਦੋਵੇਂ ਪਹੀਏ ਇੱਕੋ ਜਿਹੇ ਹੁਣ ਸਮਝ ਲਓ ਪਿੱਛੇ ਬੜੇ ਪੁੰਨ ਦਾਨ ਕੀਤੇ ਨੇ, ਨਹੀਂ ਤੇ ਇੱਕ ਪਹੀਆ ਜੰਗਾਲਿਆ ਹੀ ਲੱਗਦਾ, ਦੂਜਾ ਵਿਚਾਰਾ ਗੁਰੂ ਘਰ ਜਾ ਰਿਹਾ ਹੁੰਦਾ ਉਹਨੂੰ ਖਿੱਚ ਖਿੱਚ ਖੜਨਾ ਪੈਂਦਾ ਹੈ, ਉਹ ਦੂਜੇ ਬੰਨੇ ਖੜਦਾ। ਜਿੱਥੇ ਦੋਵੇਂ ਪਹੀਏ ਇੱਕੋ ਜਿਹੇ ਹੋਣ, ਪਤੀ ਪਤਨੀ ਦੋਵੇਂ ਲੱਗੇ ਹੋਣ, ਉੱਥੋਂ ਸਮਝ ਲੈਣਾ ਇਹਨਾਂ ਦੋਵਾਂ ਦੇ ਪਿਛਲੇ ਬੜੇ ਚੰਗੇ ਭਾਗ ਨੇ, ਆਖੋ ਸਤਨਾਮ। ਮੈਂ ਤੇ ਤੁਹਾਨੂੰ ਬੜੀ ਮੁਸ਼ਕਲ 6 ਮਹੀਨੇ ਹੋਏ ਨੇ ਗੁਟਕਾ ਫੜਾਇਆ, ਸ਼ੁਕਰ ਏ ਕਿਤੇ ਮਾੜਾ ਮੋਟਾ ਲੱਗੇ, ਇਸ ਲਈ ਤੁਹਾਡੀ ਉਮਰ 6 ਮਹੀਨੇ ਹੀ ਹੈ। ਆ ਮੇਰੇ ਪਿਤਾ ਸਮਾਨ ਸਸੁਰ ਜੀ, ਤੁਹਾਨੂੰ ਤੇ ਮੈਂ ਤਰਲੇ ਕਰ ਕਰ ਥੱਕ ਗਈ ਹਾਂ, ਕੋਈ ਗੁਰੂ ਘਰ ਜਾਇਆ ਕਰੋ, ਸੰਗਤ ਜਾਇਆ ਕਰੋ, ਬਾਣੀ ਪੜ੍ਹਿਆ ਕਰੋ, ਕੋਈ ਸਮਾਂ ਅੰਮ੍ਰਿਤ ਵੇਲੇ ਜਾਗਿਆ ਕਰੋ, ਤੁਹਾਨੂੰ ਆਪਣੀ ਨੰਬਰਦਾਰੀ ਤੋਂ ਵਿਹਲ ਨਹੀਂ ਮਿਲਦਾ, ਕਦੀ ਕਿਸੇ ਦੇ ਝਗੜੇ ਮੁਕਾ ਪਿੰਡ 'ਚ, ਕਦੀ ਕਿਸੇ ਦੇ ਮੁਕਾ, ਕਦੀ ਕਿਸੇ ਕੋਲ ਬਹਿ ਕੇ ਮਾੜੀਆਂ ਚੀਜ਼ਾਂ ਪੀ, ਕਦੀ ਕਿਸੇ ਕੋਲ ਮਾੜੀਆਂ ਪੀ, ਰੱਬ ਦਾ ਨਾਂ ਲੈਣਾ ਹੀ ਨਹੀਂ। ਇਸ ਲਈ ਜੇ ਤੁਸੀਂ ਅਧਿਆਤਮਿਕ ਦ੍ਰਿਸ਼ਟੀ ਨਾਲ ਵੇਖੋ ਤਾਂ ਤੁਹਾਡਾ ਅਜੇ ਜਨਮ ਹੀ ਨਹੀਂ ਹੋਇਆ ਹੈ। ਸਾਧ ਸੰਗਤ, ਇਹਨਾਂ ਗੱਲਾਂ ਨੂੰ ਆਪਣੇ ਪੱਖ 'ਤੇ ਵੀ ਜ਼ਰੂਰ ਲੈਣਾ ਹੈ। ਜਿਤਨੇ ਆਪ ਜੀ ਬੈਠੇ ਹੋ, ਆਪਣੀ ਸਹੀ ਉਮਰ ਉਹੀ ਸਮਝਿਓ ਜਿਸ ਉਮਰ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਰੱਬ ਸਮਝ ਕੇ ਸਾਂਝ ਪੈ ਗਈ ਹੈ, ਉਹ ਉਮਰ ਅਸਲੀ ਉਮਰ ਹੈ। ਅਤੇ ਜਿਹੜੀ ਕਿਹਾ ਸੀ ਫਿਰ ਤਾਜ਼ੀ ਰੋਟੀ ਖਾਂਦੇ ਕਿ ਬਈ, ਅਤੇ ਐ ਮੇਰੇ ਸਸਰ ਜੀ ਅਤੇ ਪਤੀ ਪਰਮੇਸ਼ਰ ਜੀ ਅਤੇ ਸੱਸ ਜੀ, ਬੇਨਤੀ ਏ, ਰੱਬ ਨੇ ਮਕਾਨ ਵੀ ਦਿੱਤਾ, ਚੰਗੀ ਰੋਟੀ ਵੀ ਖਾ ਰਹੇ ਹੋ, ਸਭ ਕੁਝ ਕਰ ਰਹੇ ਹੋ, ਇਹ ਬਈ ਖਾ ਰਹੇ ਹੋ, ਪਿਛਲੀ ਕਮਾਈ ਕੀਤੀ ਹੈ ਉਹਦੇ ਸਦਕੇ ਖਾ ਰਹੇ ਹੋ, ਤਾਜ਼ੀ ਕੋਈ ਨਹੀਂ ਬਣਾ ਰਹੇ, ਆਖੋ ਸਤਨਾਮ। ਆਸਾ ਜੀ ਦੀ ਵਾਰ ਵਿੱਚ ਜਿਵੇਂ ਪੰਕਤੀ ਆਉਂਦੀ ਨਾ, ਇੱਕ ਹੁੰਦਾ ਖਾਏ ਚੱਲੇ ਅਥਾਉਂ, ਤਿੰਨਾਂ ਵੀ ਕਾਈ ਕਾਰ, ਜਿਸ ਬੰਦਿਆਂ ਨੂੰ ਰੱਬ ਨੇ ਚੰਗਾ ਪੈਸਾ ਕੋਠੀਆਂ ਸਭ ਕੁਝ ਦਿੱਤਾ ਹੈ, ਲੇਕਿਨ ਉਹ ਨਾਮ ਨਹੀਂ ਜਪਦੇ, ਉਹ ਪਿਛਲਾ ਖਾਤਾ ਖਾਲੀ ਕਰੀ ਜਾ ਰਹੇ ਨੇ, ਪਿਛਲਾ ਕੋਟਾ ਖਤਮ ਕਰੀ ਜਾ ਰਹੇ ਨੇ। ਕਦੀ ਉਹ ਬੈਂਕ 'ਚ ਖਾਤੇ 'ਚ ਮਾਇਆ ਨਹੀਂ ਰਹਿ ਸਕਦੀ, ਜਿਸ ਖਾਤੇ 'ਚੋਂ ਕਢਾਈ ਜਾਈਏ ਪਰ ਜਮ੍ਹਾਂ ਨਾ ਕਰਾਈਏ। ਉਹ ਤੁਹਾਡੇ 'ਚੋਂ ਭਾਗਾਂ ਵਾਲੇ ਜਿਹੜੇ ਜਮ੍ਹਾਂ ਵੀ ਕਰਾਈ ਜਾਂਦੇ ਅਤੇ ਖਰਚੀ ਵੀ ਜਾਂਦੇ ਨੇ, ਮੁੱਕਦੀ ਨਹੀਂ, ਫਿਰ ਆਖੋ ਸਤਨਾਮ। ਇਸ ਲਈ ਤੁਸੀਂ ਵਿੱਚ ਪਰਿਵਾਰ ਦੇ ਕਈ ਮੈਂਬਰ ਬਈ ਖਾਂਦੇ ਪਏ ਹੋ, ਪਿਛਲੀ ਬੀਜੀ ਖਾ ਰਹੇ ਹੋ, ਅੱਗੋਂ ਨਵੀਂ ਨਹੀਂ ਬੀਜ ਰਹੇ, ਆਖੋ ਸਤਨਾਮ। ਸਾਰਿਆਂ ਦੀ ਤਸੱਲੀ ਹੋ ਗਈ, ਪਰ ਕਹਿਣ ਲੱਗੇ ਆਪਣੀ ਉਮਰ, ਕਹਿੰਦੀ ਗਿਣਤੀ ਕੋਈ ਨਹੀਂ, ਗੱਜ ਕੇ ਆਖੋ ਸਤਨਾਮ। ਆਪਣੀ ਉਮਰ ਦੀ ਕਹਿੰਦੀ ਗਿਣਤੀ ਕੋਈ ਨਹੀਂ। ਉਹ ਨੂੰ ਕਹਿਣ ਲੱਗੀ ਹੈ, ਪਿਤਾ ਜੀ ਇਹ ਮਿੱਟੀ ਰੂਪ ਸਰੀਰ ਦੀ ਉਮਰ ਹੈ 28 ਸਾਲ ਮੇਰੀ ਇਸ ਵੇਲੇ, ਔਰ ਮੇਰੀ ਆਤਮਾ ਨਾ ਕਦੀ ਜੰਮੀ ਹੈ ਤੇ ਨਾ ਕਦੀ ਮਰੀ ਹੈ, ਆਖੋ ਸਤਨਾਮ ਹੈ। ਇਸ ਲਈ ਇਹਦੀ ਕੋਈ ਉਮਰ ਨਹੀਂ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਆਖੋ ਸਤਨਾਮ ਹੈ। ਤੁਹਾਡੀ ਆਤਮਾ ਨਹੀਂ ਮਰਦੀ, ਇਹ ਨਹੀਂ ਮਰਦੀ, ਇਹਦੀ ਉਮਰ ਦੀ ਕੋਈ ਗਿਣਤੀ ਨਹੀਂ ਕਰ ਸਕਦਾ, ਸਰੀਰ ਦੇ ਚੋਲਿਆਂ ਦੀ ਉਮਰ ਏ। ਦਾਸ ਬੇਨਤੀ ਕਰ ਰਿਹਾ ਸੀ, ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਆਏ ਹੋ, ਜਿੱਥੇ ਦੁਨਿਆਵੀ ਪੜ੍ਹਾਈਆਂ ਕਰਦੇ ਹੋ ਇਹ ਅਧਿਆਤਮਕ ਪੜ੍ਹਾਈ ਵੀ ਕਰਿਆ ਕਰੋ, ਆਖੋ ਸਤਨਾਮ। ਛੇਵਾਂ ਪ੍ਰਸ਼ਨ ਸੀ, ਸੱਸ ਦਾ ਵੀ ਸਹੁਰੇ ਦਾ ਵੀ ਘਰ ਵਾਲੇ ਦਾ ਨੂੰਹ ਦੇ ਉੱਤੇ ਕਿ ਐ ਬੇਟਾ ਅਸੀਂ ਤੇ ਸਾਰਾ ਪਰਿਵਾਰ ਅੰਨੇ ਹੀ ਆ, ਅੱਜ ਤੇਰੀ ਗੱਲ ਸੁਣ ਕੇ ਚਾਨਣਾ ਹੋਇਆ ਹੈ, ਇਹ 28 ਸਾਲ ਦੀ ਉਮਰ ਚ ਇੰਨੀਆਂ ਡੂੰਘੀਆਂ ਗੱਲਾਂ ਇਹ ਕਿਵੇਂ, ਆਖੋ ਸਤਨਾਮ। ਤੇ ਨੂੰਹ ਕੀ ਕਹਿੰਦੀ ਏ, ਇਹ ਸਾਰਾ ਫਲ ਸਾਧ ਸੰਗਤ ਦਾ ਹੈ, ਮੇਰੇ ਮਾਪਿਆਂ ਨੇ ਮੈਨੂੰ ਬਚਪਨ ਤੋਂ ਸਤ ਸੰਗ ਨਾਲ ਜੋੜਤਾ ਹੈ, ਜਿਹਦੇ ਸਦਕੇ ਇਹ ਅੱਖ ਤੀਸਰੀ ਖੁੱਲ ਗਈ ਏ, ਆਖੋ ਸਤਨਾਮ। ਅਰਦਾਸ ਕਰਿਆ ਕਰੋ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਜਦੋਂ ਆਉਂਦੇ ਹੋ ਤੇ ਅਰਦਾਸ ਕਰਿਆ ਕਰੋ ਤੀਜੀ ਅੱਖ ਖੁੱਲ ਜਾਵੇ, ਦੀਜੀ ਤੀਜੀ ਅੱਖ ਖੁੱਲ ਜੇ ਤੇ ਉੱਥੇ ਫਿਰ ਨਜ਼ਾਰਾ ਹੀ ਕੁਝ ਹੋਰ ਹੈ, ਰਸ ਹੀ ਕੁਝ ਹੋਰ ਹੈ, ਬਖਸ਼ਿਸ਼ ਹੀ ਕੁਝ ਹੋਰ ਹੈ। ਤੋ ਦਾਸ ਬੇਨਤੀ ਕਰ ਰਿਹਾ ਸੀ, ਮੇਰੇ ਗੁਰੂ ਨਾਨਕ ਸਾਹਿਬ 9 ਸਾਲ ਦੇ ਬੱਚੇ ਨੂੰ ਕਹਿੰਦੇ ਉਮਰ ਤੇ ਛੋਟੀ ਏ, ਗੱਲਾਂ ਬੁੱਢਿਆਂ ਵਰਗੀਆਂ ਕਰਦਾ, ਆਖੋ ਸਤਨਾਮ। ਜਿੰਨੀ ਸੰਗਤ ਬੈਠੀ ਉਹ ਮੈਂ ਕਿਉਂ ਬੇਨਤੀ ਕਰ ਰਿਹਾ ਕਿ ਜਿਹੜੀ ਅੱਖ ਔਰੰਗਜ਼ੇਬ ਦੀ ਨਹੀਂ ਖੁੱਲੀ ਸਾਡੀ ਖੁੱਲਣੀ ਚਾਹੀਦੀ ਹੈ, ਗੁਰਮਤ ਦੇ ਮਾਰਗ ਵਿੱਚ ਉਮਰ ਦਾ ਤਲਕ ਨਹੀਂ ਹੈ, ਆਖੋ ਸਤਨਾਮ। ਉੱਥੇ ਉਮਰ ਦਾ ਤਲਕ ਨਹੀਂ ਹੈ ਗੁਰਮਤ ਦੇ ਮਾਰਗ। ਕਦੀ ਇਤਿਹਾਸ ਪੜ੍ਹੋ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਕਿੰਨੀ ਉਮਰ ਸੀ, 5 ਤੇ 7 ਸਾਲ, ਆਖੋ ਸਤਨਾਮ। ਅੱਜ 5-7 ਸਾਲ ਦੇ ਬੱਚੇ ਨੂੰ ਚੂੰਡੀ ਵੱਢ ਦਿਓ ਤੇ ਅੱਗੋ 4 ਚਪੇੜਾ ਮਾਰੇਗਾ, ਉਹ ਬੱਚੇ ਕੌਣ ਸਨ, ਇੱਧਰ ਵੀ ਕੰਧ ਉਸਰ ਰਹੀ ਤੇ ਪਿੱਛੇ ਵੀ ਕੰਧ ਉਸਰ ਰਹੀ ਹੈ, ਪਰ ਕੀ ਕਹਿੰਦੇ ਨੇ, ਬੋਲੇ ਸੋ ਨਿਹਾਲ, ਚੜ੍ਹਦੀ ਕਲਾ ਚ ਨੇ ਉਹ ਕੀ, ਪੁਰਬਲੀ ਡਿਊਟੀ, ਆਖੋ ਸਤਨਾਮ। ਗੁਰਮਤ ਦੇ ਮਾਰਗ ਚ ਉਮਰ ਦਾ ਤਲਕ ਨਹੀਂ। ਮੀਰ ਮਨੂ ਵੇਲੇ ਇਹੋ ਜਿਹਾ ਐਲਾਨ ਹੋ ਗਿਆ ਸੀ ਮੀਰ ਮਨੂ ਵੇਲੇ ਕਿ ਜਿਹੜਾ ਕਵੇ ਮੈਂ ਸਿੱਖ ਹਾਂ, ਜਿਹੜਾ ਸਿੱਖ ਲੱਭੇ ਉਹਨੂੰ ਪਕੜੋ ਤੇ ਫਾਂਸੀ ਚੜਾ ਦਿਓ, ਆਖੋ ਸਤਨਾਮ। ਇਹ ਬੜੀ ਮਹਿੰਗੀ ਸਿੱਖੀ ਹੈ, ਇਸ ਸਿੱਖੀ ਨੇ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਜੰਗਲਾਂ 'ਚ ਸਮਾਂ ਕੱਟਿਆ ਹੈ, ਇਸ ਸਿੱਖੀ ਨੇ ਇੱਕ ਛੋਲਿਆਂ ਦਾ ਦਾਣਾ ਲੈ ਕੇ ਤੇ 20-20 ਬੰਦਿਆਂ ਦੇ ਵਿੱਚ ਲੰਗਰ ਵਰਤਾਇਆ ਇੱਕ ਦਾਣੇ ਦਾ, ਆਖੋ ਸਤਨਾਮ। ਸਿੱਖੀ ਇੰਨੀ ਮਹਿੰਗੀ ਹੈ, ਅੱਜ ਜੇ ਕੋਈ ਦਾੜੀ ਕੱਟਦਾ ਇੱਥੇ ਤੇ ਬੜੀ ਬਖਸ਼ਿਸ਼ ਹੈ, ਦਿੱਲੀ 'ਚ ਥੋੜ੍ਹਾ ਜਿਹਾ ਉੱਧਰ ਜਾਈਏ 70% ਸਿੱਖ ਅੱਜ ਦਾੜੀ ਕੱਟਣ ਲੱਗ ਪਏ, ਉਹਨਾਂ ਨੂੰ ਕੀ ਪਤਾ ਸਿੱਖੀ ਕਿੰਨੀ ਮਹਿੰਗੀ ਹੈ। ਜੇ ਕੁਝ ਕਹੀਏ ਤੇ ਕਹਿੰਦੇ ਨੇ ਦਿਲ ਸਾਫ਼ ਹੋਣਾ ਚਾਹੀਦਾ, ਦਾੜੀ ਰੱਖਣ ਨਾਲ ਬਹੁਤਾ ਹੋ ਜਾਂਦਾ। ਉਹਨੂੰ ਪੁੱਛੋ ਇੱਕ ਵਾਲ ਸਿੱਖ ਨੇ ਕੱਟਿਆ ਸੀ, ਇੱਕ ਵਾਲ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿੱਠ ਕਰ ਲਈ ਸੀ, ਆਖੋ ਸਤਨਾਮ। ਕਲਗੀਆਂ ਵਾਲੇ ਨੇ ਪਿੱਠ ਕਰ ਲਈ ਸੀ, ਮਹਾਰਾਜ ਕੱਲ ਤੇ ਬੜਾ ਪਿਆਰ ਕੀਤਾ ਉਸੇ ਸਿੱਖ ਨੂੰ, ਮਹਾਰਾਜ ਨੇ ਇੱਕ ਦਿਨ ਪਹਿਲੇ ਬਹੁਤ ਪਿਆਰ ਕੀਤਾ ਸੀ ਤੇ ਇੰਨੇ ਲਫ਼ਜ਼ ਵੀ ਕਹੇ ਸੀ, ਤੇਰਾ ਚੌੜਾ ਮੱਥਾ ਵੇਖ ਕੇ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਯਾਦ ਆ ਗਈ ਹੈ, ਆਖੋ ਸਤਨਾਮ। ਉਹ ਬੜਾ ਖੁਸ਼ ਤੇ ਕਹਿੰਦਾ ਬਾਕੀ ਸਭ ਠੀਕ, ਇੱਕ ਵਾਲ ਚਿੱਟਾ ਬੜਾ ਭੈੜਾ ਲਈ ਕੈਂਚੀ ਤੇ ਕੱਟਤਾ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਅਗਲੇ ਦਿਨ ਪਿੱਠ ਕਰ ਲਈ, ਕਿਉਂ, ਕੱਲ ਤੂੰ ਮਹਾਰਾਜ ਕਹਿੰਦਾ ਕਿਸੇ ਕਹਿੰਦਾ ਮਹਾਰਾਜ ਕੱਲ ਇੰਨਾ ਪਿਆਰ ਅੱਜ ਪਿੱਠ, ਮਹਾਰਾਜ ਕਹਿੰਦੇ ਕੱਲ ਤੂੰ ਕੁਝ ਹੋਰ ਸੈਂ, ਅੱਜ ਪਤਤ ਪਾਪੀ ਹੈ, ਆਖੋ ਸਤਨਾਮ। ਇਤਿਹਾਸ ਕਿਹਦੇ ਲਈ ਨੇ, ਸਾਡੇ ਲਈ ਨੇ, ਇੱਕ ਰੋਮ ਕੱਟਣ ਨਾਲ ਪਤਤ ਪਾਪੀ ਬਣ ਜਾਂਦਾ, ਆਖੋ ਸਤਨਾਮ। ਔਰ ਮੈਂ ਇੱਕ ਗੱਲ ਦਾਅਵੇ ਨਾਲ ਸਾਰੀ ਸੰਗਤ 'ਚ ਅੱਜ ਕਹਿ ਦਿਆਂ, ਜੇ ਕੋਈ ਦਾੜੀ ਕੱਟਦਾ ਕੇਵਲ ਇਸ ਕਰਕੇ ਮੈਂ ਸੋਹਣਾ ਲੱਗਾਂ, ਕਦੀ ਉਹ ਸ਼ੀਸ਼ੇ ਸ਼ਕਲ ਵੇਖ ਲਏ ਸਭ ਤੋਂ ਭੈੜਾ ਲੱਗਦਾ ਹੈ, ਆਖੋ ਸਤਨਾਮ। ਪਤਾ ਨਹੀਂ ਕਿਉਂ ਤੁਰਿਆ ਰਿਵਾਜ, ਦੁਨੀਆਂ ਰੁੱਸ ਜੇ ਸਾਰੀ ਪਰ ਪ੍ਰੀਤਮ ਨਾ ਰੁੱਸੇ, ਇਹੋ ਜਿਹਾ ਸਾਡਾ ਪਿਆਰ ਹੋਣਾ ਚਾਹੀਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨਾਲ। ਇਹ ਬੜੀ ਮਹਿੰਗੀ ਸਿੱਖੀ ਹੈ, ਸਿੰਘਾਂ ਨੇ ਸਿੱਖੀ ਜੰਗਲਾਂ 'ਚ ਰਹਿ ਰਹਿ ਕੇ ਸੰਭਾਲੀ ਹੈ। ਇਹੋ ਜਿਹਾ ਟਾਈਮ ਆ ਗਿਆ ਖਾਣ ਨੂੰ ਨਹੀਂ ਸੀ ਕੁਝ ਲੱਭਦਾ, ਜੰਗਾਂ ਯੁੱਧਾਂ ਦੇ ਸਮੇਂ ਲੁਕ ਲੁਕ ਕੇ ਜਾਨਾਂ ਬਚਾਈਆਂ, ਸਮਾਂ ਕੱਟਿਆ ਸਿੱਖੀ ਨੂੰ ਸੰਭਾਲਣ ਲਈ। ਅਤੇ ਇੱਕ ਚਾਰ ਦਿਨਾਂ ਦੇ ਸਿੱਖ ਜਥਾ ਭੁੱਖਾ, ਅਤੇ ਇੱਕ ਸਿੱਖ ਨੂੰ ਛੋਲਿਆਂ ਦਾ ਦਾਣਾ ਲੱਭ ਪਿਆ। ਆਖੋ ਸਤਨਾਮ। ਉਹਨੂੰ ਜਦੋਂ ਛੋਲਿਆਂ ਦਾ ਦਾਣਾ ਲੱਭਾ, ਕਹਿੰਦਾ ਚਾਰ ਦਿਨ ਦਾ ਭੁੱਖਾ ਵਾ, ਮੂੰਹ 'ਚ ਪਾਉਣ ਲੱਗਾ, ਨਾਲ ਹੀ ਬਚਨ ਯਾਦ ਆ ਗਿਆ, ਵੰਡ ਕੇ ਖਾਓ। ਆਖੋ ਸਤਨਾਮ। ਕਹਿੰਦਾ ਹੁਣ ਇੱਕ ਛੋਲਿਆਂ ਦੇ ਦਾਣੇ ਨੂੰ 20 ਸਿੰਘਾਂ ਦੇ ਜਥੇ 'ਚ ਕਿਵੇਂ ਵੰਡਾਂ? ਉਹਨੇ ਸਾਧ ਸੰਗਤ ਪਾਣੀ ਦਾ ਘੜੇ 'ਚ ਪਾਣੀ ਪਾਇਆ, ਉਹਦੇ 'ਚ ਛੋਲਿਆਂ ਦਾ ਦਾਣਾ ਪਾ ਕੇ ਅਤੇ ਘੋਟਣ ਲੱਗ ਪਿਆ। ਅਤੇ ਦਰਖਤ 'ਤੇ ਚੜ੍ਹ ਕੇ ਕੀ ਕਹਿੰਦਾ? ਕਹਿਣ ਲੱਗਾ, ਭਾਈ ਇੱਕ ਦਾਣਾ ਛੋਲਿਆਂ ਦਾ ਲੱਭਿਆ ਚਾਰ ਦਿਨਾਂ ਬਾਅਦ, ਅਤੇ ਆ ਜਾਓ ਗੁਰੂ ਘਰ ਲੰਗਰ ਵਰਤਣ ਲੱਗਾ, ਸਾਰੇ ਛਕ ਲਓ। ਆਖੋ ਸਤਨਾਮ। ਇਹ ਇੰਨੀ ਮਹਿੰਗੀ ਸਿੱਖੀ ਹੈ। ਦਾਸ ਦੀ ਹੱਥ ਜੋੜ ਕੇ ਬੇਨਤੀ ਹੈ, ਵੇਰਵੇ ਨਾਲ ਤਾਂ ਨਹੀਂ ਇੱਥੇ ਗੱਲਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ, ਬਾਕੀ ਕੇਸਾਂ ਬਾਰੇ ਵਿਸ਼ੇਸ਼ ਗੁਰਮਤ ਦੇ ਮਾਰਗ ਤੋਂ, ਡਾਕਟਰੀ ਮਾਰਗ ਤੋਂ, ਵਿਗਿਆਨ ਦੇ ਮਾਰਗ ਤੋਂ ਇੱਕ ਟੇਪ ਜੋਬਨ ਜਾਂਦੇ ਨਾ ਡਰਾਂ, ਇਸੇ ਕਰਕੇ ਕੱਢੀ ਹੈ ਇਹ ਪਤਿਤ ਪੁਣੇ ਨੂੰ ਠੱਲ ਪੈ ਸਕੇ। ਆਖੋ ਸਤਨਾਮ। ਇਹ ਟੇਪ ਕਿਤੇ ਸੁਣਿਓ, ਅਤੇ ਫਿਰ ਇਹ ਪਿਛਲੇ ਯੁਗਾਂ ਤੋਂ ਗੱਲ ਚੱਲਦੀ ਹੈ ਕਿ ਕੋਈ ਅਵਤਾਰ, ਭਾਵੇਂ ਕਈ ਸੀਰੀਅਲ ਵਿੱਚ ਅਵਤਾਰਾਂ ਦੀ ਦਾੜੀ ਨਹੀਂ ਵਿਖਾਉਂਦੇ, ਪਰ ਕੋਈ ਅਵਤਾਰ ਸਾਧ ਸੰਗਤ ਰੋਮ ਕੱਟਣ ਵਾਲਾ ਨਹੀਂ ਹੋਇਆ। ਆਖੋ ਸਤਨਾਮ। ਹਰ ਅਵਤਾਰ ਕੇਸਾ ਧਾਰੀ ਹੋਇਆ ਹੈ। ਕਬੀਰ ਜੀ ਨੇ ਵੀ ਕਿਹਾ, ਕਬੀਰ ਕੇਸੋਂ ਕੇਸੋਂ ਕੂਕੀ, ਵਾਹਿਗੁਰੂ ਵੀ ਕੇਸਾਂ ਵਾਲਾ। ਆਖੋ ਸਤਨਾਮ। ਤੈਨੂੰ ਕਲਗੀਧਰ ਨੇ ਉਹਦਾ ਰੂਪ ਦਿੱਤਾ, ਉਹਦਾ ਖਾਲਸਾ ਮੇਰੋ ਰੂਪ ਹੈ, ਖਾਲਸੇ ਮੈਂ ਕਰੋ ਨਿਵਾਸ। ਤੂੰ ਦਾਸ ਬੇਨਤੀ ਕਰਦਾ ਕਿ ਮੀਰ ਮਨੂ ਵੇਲੇ ਸਿੱਖੀ ਇੰਨੀ ਮਹਿੰਗੀ ਹੋ ਗਈ ਸੀ ਕਿ ਲਾਨ ਹੋ ਗਿਆ ਸੀ, ਜਿੱਥੇ ਸਿੱਖ ਲੱਭੇ ਫੜ ਕੇ ਲੈ ਆਓ ਅਤੇ ਸੂਲੀ 'ਤੇ ਚੜਾ ਦਿਓ। ਇਸ ਤਰ੍ਹਾਂ ਹੀ ਫੜੇ ਅਤੇ ਇੱਕ 9-10 ਸਾਲ ਦਾ ਬੱਚਾ ਵੀ ਫੜਿਆ ਗਿਆ। ਉਹਦੀ ਮਾਂ ਰੋਂਦੀ ਰੋਂਦੀ ਆ ਗਈ ਅਤੇ ਪਹਿਰੇਦਾਰ ਨੂੰ ਕਹਿੰਦੀ, ਮੇਰਾ ਬੱਚਾ ਸਿੱਖ ਨਹੀਂ ਹੈ। ਆਖੋ ਸਤਨਾਮ। ਇਹਨੂੰ ਛੱਡ ਦਿਓ, ਸਿੱਖ ਨਹੀਂ ਹੈ। ਉਹ ਮਾਂ ਨੂੰ ਪਹਿਰੇਦਾਰ ਲੈ ਗਏ ਬਾਲਗ ਦੇ ਕੋਲ। ਮੈਂ ਗੱਲ ਕਰ ਰਿਹਾ ਜੇ ਉਮਰ ਦਾ ਤਲਕ ਗੁਰਮਤ ਨਾਲ ਨਹੀਂ ਹੈ, ਕਿਹੜਾ ਨਹੀਂ ਡਰਦਾ ਮੌਤ ਤੋਂ, ਲੇਕਿਨ ਜਿਹੜਾ ਨਹੀਂ ਡਰਦਾ, ਵੇਖੋ 10 ਸਾਲ ਦਾ ਬੱਚਾ ਹੈ ਪਰ ਅੰਦਰਲੀ ਡਿਗਰੀ ਕਿੱਥੇ ਪਹੁੰਚੀ ਹੈ, ਸਾਡੇ ਤੋਂ ਵੱਡਾ ਹੋਇਆ ਕਿ ਛੋਟਾ। ਇਹ ਮੀਰ ਮਨੂ ਵੇਲੇ ਇੱਕ ਬੱਚਾ ਹੋਇਆ ਜਿਹਦੀ ਮਾਂ ਨੇ ਕਿਹਾ ਇਹ ਸਿੱਖ ਨਹੀਂ ਹੈ, ਛੱਡ ਦਿਓ। ਉਹਨੂੰ ਜਦੋਂ ਮਾਂ ਨੂੰ ਬੱਚੇ ਕੋਲ ਲੈ ਗਏ, ਕਿਉਂ ਬੇਟਾ? ਆ ਤੇਰੀ ਮਾਤਾ ਕਹਿੰਦੀ ਹੈ ਇਹ ਸਿੱਖ ਨਹੀਂ ਹੈ, ਜੇ ਤੂੰ ਵੀ ਕਵੇਂ ਮੈਂ ਸਿੱਖ ਨਹੀਂ ਹੈ ਤਾਂ ਛੱਡ ਦਿੰਦੇ ਹਾਂ। ਅਤੇ ਉਹ 10 ਸਾਲ ਦਾ ਬੱਚਾ ਕੀ ਕਹਿੰਦਾ? ਐ ਸਿਪਾਹੀਓ, ਇੱਕ ਵਾਰੀ ਫਿਰ ਕਹਿਣਾ। ਕਹਿਣ ਲੱਗੇ, ਤੇਰੀ ਮਾਤਾ ਕਹਿੰਦੀ ਹੈ ਮੇਰਾ ਬੱਚਾ ਸਿੱਖ ਨਹੀਂ ਹੈ, ਤੂੰ ਵੀ ਕਹਿ ਦੇ ਮੈਂ ਸਿੱਖ ਨਹੀਂ ਹਾਂ ਅਤੇ ਫਿਰ ਤੂੰ ਤੇਰੀ ਜਾਨ ਬਚ ਜਾਏਗੀ। ਬੱਚਾ ਕੀ ਕਹਿੰਦਾ? ਕਹਿਣ ਲੱਗਾ, ਐ ਸਿਪਾਹੀਓ, ਸਹੀ ਮੈਣਿਆਂ ਵਿੱਚ ਆ ਜਿਹੜੀ ਮਾਂ ਕਹਿਣ ਡਈ ਹੈ ਮੇਰਾ ਬੱਚਾ ਸਿੱਖ ਨਹੀਂ ਹੈ, ਇਹ ਮੇਰੀ ਮਾਂ ਹੀ ਨਹੀਂ ਹੈ। ਆਖੋ ਸਤਨਾਮ। ਇਹ ਮੇਰੀ ਮਾਂ ਹੀ ਨਹੀਂ ਹੈ, ਅਤੇ ਮੇਰੀ ਬੇਨਤੀ ਜੇ ਜਦੋਂ ਕਿਤੇ ਨੰਬਰ ਲਾਉਣ ਲੱਗੋਗੇ ਸ਼ਹੀਦੀ ਦਾ, ਤਾਂ ਪਹਿਲਾ ਨੰਬਰ ਮੇਰਾ ਲਾਉਣਾ। ਆਖੋ ਸਤਨਾਮ। ਅੰਦਰਲੀ ਡਿਗਰੀ ਕਿੱਥੇ ਪਹੁੰਚੀ ਹੋਏਗੀ? ਬੜੀ ਵੱਡੀ ਪਹੁੰਚੀ ਹੋਏਗੀ। ਮੌਤ ਤੋਂ ਤਾਂ ਹਰ ਬੰਦਾ ਡਰਦਾ। ਇੱਕ 10 ਸਾਲ ਦਾ ਬੱਚਾ ਸਿੱਖੀ ਨੂੰ ਇੰਨਾ ਪਿਆਰ ਕਰ ਰਿਹਾ, ਇਸ ਲਈ ਗੁਰਮਤ ਦੇ ਮਾਰਗ ਵਿੱਚ ਉਮਰ ਦਾ ਤਲਕ ਨਹੀਂ ਹੈ। ਆਖੋ ਸਤਨਾਮ। ਉਹ ਔਰੰਗਜ਼ੇਬ ਦੀ ਅੱਖ ਨਹੀਂ ਖੁੱਲੀ ਅਤੇ ਕੀ ਕਹਿੰਦਾ? ਮੇਰਾ ਮਨ ਨਹੀਂ ਮੰਨਦਾ 6.5 ਸਾਲ ਦੀ ਉਮਰ ਵਿੱਚ ਕੋਈ ਗੁਰੂ ਬਣ ਜੇ। ਰਾਜਾ ਜੈ ਸਿੰਘ ਨੂੰ ਕਹਿੰਦਾ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਇਮਤਿਹਾਨ ਲੈ, ਪਰਖ ਕਰ, ਗੱਜ ਕੇ ਆਖੋ ਸਤਨਾਮ। ਇੱਕ ਵਾਰੀ ਸਾਰੇ ਮਾਈ ਭਾਈ ਥੋੜ੍ਹਾ ਸ਼ਬਦ ਦਾ ਰਸ ਲਓ ਅਤੇ ਫਿਰ ਇਹ ਸਾਖੀ ਪੂਰੀ ਕਰਦੇ ਹਾਂ, ਬਾਬੇ ਦੇ ਗੁਣ ਗਾਉਂਦੇ ਹਾਂ। ਆਓ ਬੜੇ ਪਿਆਰ ਦੇ ਨਾਲ, ਸਾਰੇ ਕਿਰਪਾ ਕਰਿਓ ਜੀ। ਸਤਿਗੁਰ ਪੁਰਖ ਅਗਮ ਹੈ ਨਿਰਵੈਰ ਨਿਰਾਲਾ, ਸਤਿਗੁਰ ਪੁਰਖ ਅਗਮ
धर्म की सच्ची धर्मशाला जानो धरती धर्म की
सच्ची धर्मशाला
जानो धरती धर्म की सच्ची धर्मशाला सतगुर पुरख गम सतगुर पुरख गम है निरवैर वाहिगुरु वाहिगुरु
सारी संगत अमृतसर च ऐसा भी प्यार है एक बारी गुरमुख बोल दे एक बारी बीबियां ओ प्यार विखाओ गुरु रामदास जी नगरी वाला जो दास बोले सारे नाल गुरमुख बोलन दूजी हरी बीबियां कलियां हैं सारे जी
गुर सतगुर जद तारे पाहन माणक करे ज्ञान गुर कयो बिचारे गोर जाम गुरु होए वल शब्द साखी सो सचे कर जो गुरु गुरु एनस जपे दास पट बेनत कहे जो गुरु नाम रिद में तरे से जन्म मरण दोथे रहे
गोरे गुरे की वडे आई
मन वसिया सोई जय जयकार करे सब कोई गुरपुरे की वड्याई ताकि कीमत कई न जाए सतगुर पुरख अगम है निरवैर सतगुर पुरख अगम है निरवैर सतगुर पुरख अगम है निरवैर सतगुर पुरख सतनाम
अमृतसर च ऐसा भी प्यार है एक बारी गुरमुख बोल दे एक बारी बीबिया ओ प्यार विखाओ गुरु रामदास जी नगरी वाला जो दास बोले सारे नाल गुरमुख बोलन दूजी हरी बीबिया कलिया है सारे जी
गुर शब्द गुर सरवण सुनियो बिकते अमृत होयो नाम सतगुर मुख बणियो लोयो होयो लाल नदर सतगुर जद धारे पाहण माणक करे ज्ञान गुर कयो बिचारे गोर कीजे जाम गुरु होए वल ज्ञान और ध्यान अनन पर जाम गुरु होए वल शब्द साखी सो सचे कर जो गुरु गुरु एनस जपे दास पट बेनत कहे जो गुरु नाम रित में तरे ਪਾਸੇ ਜਨਮ ਮਰਨ ਤੋਂ ਥੇ ਰਹੇ ਗੁਰ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਈ ਨਾ ਜਾਈ ਸਤ ਗੁਰ ਪੁਰਖ ਅਗਾਮ ਹੈ ਨਿਰਵੈਰ ਸਤ ਗੁਰ ਪੁਰਖ ਅਗਾਮ ਹੈ ਨਿਰਵੈਰ ਸਤ ਗੁਰ ਪੁਰਖ ਸਤਨਾਮ।
ਇਸ ਲਈ ਦਾਸ ਨੇ 20-22 ਮਿੰਟ ਇਹਦੇ ਤੇ ਲਾਣ ਦਾ ਯਤਨ ਕੀਤਾ ਹੈ ਕਿ ਗੁਰਮਤ ਦੇ ਮਾਰਗ ਵਿੱਚ ਉਮਰ ਦਾ ਤਲਕ ਨਹੀਂ ਹੈ। ਕੋਈ ਛੋਟੀ ਉਮਰ ਵਾਲਾ ਵੀ ਅਧਿਆਤਮਕ ਪੜ੍ਹਾਈ 'ਚ ਤੁਹਾਡੇ ਤੋਂ ਅੱਗੇ ਹੋ ਸਕਦਾ ਹੈ, ਕਿਉਂਕਿ ਇਹ ਪੁਰਬਲੀ ਬਖਸ਼ਿਸ਼ ਨਾਲ ਹੁੰਦੀ ਹੈ। ਪੁਰਬਲੇ ਕਈ ਕਹਿੰਦੇ ਦਾਸ ਨੂੰ ਜੋ ਕੁਝ ਹੈ ਇੱਥੇ ਹੀ ਹੈ, ਪਿਛਲਾ ਕਿੰਨੇ ਹੈ ਵੇਖਿਆ। ਆਖੋ ਸਤਨਾਮ। ਸਹੀ ਮੈਣੇ 'ਚ ਅੱਗਾ ਵੀ ਹੈ ਅਤੇ ਪਿੱਛਾ ਵੀ ਹੈ, ਨੋਟ ਰੱਖਿਓ। ਇੰਨੀ ਕੁ ਗੱਲ ਵੇਖ ਲਓ ਕਿ ਮਹਾਂਪੁਰਸ਼ ਕਹਿੰਦੇ ਸੀ ਪਿਛਲਾ ਹੈ ਕਿ ਨਹੀਂ। ਮੰਨ ਲਓ ਦੁਪਹਿਰ ਦੇ 1:16 'ਤੇ ਇੱਕ ਬੱਚੇ ਨੇ ਜਨਮ ਲਿਆ ਹੈ ਬਿਰਲੇ ਟਾਟੇ ਦੇ ਘਰ। ਆਖੋ ਸਤਨਾਮ। 1:14 'ਤੇ ਹੀ ਕਿਸੇ ਨੇ ਜਨਮ ਲਿਆ ਇੱਕ ਗਰੀਬ ਝੁੱਗੀ ਵਾਲੀ ਦੇ ਘਰ। ਹੁਣ ਵੇਖੋ, ਗਰੀਬ ਝੁੱਗੀ ਵਾਲੀ ਦੇ ਘਰ ਜਿਸ ਬੱਚੇ ਨੇ ਜਨਮ ਲਿਆ ਉਹਨੂੰ ਸ਼ੀਸ਼ੀ ਵੀ ਨਹੀਂ ਦੁੱਧ ਪੀਣ ਲਈ, ਪੰਘੂੜਾ ਵੀ ਕੋਈ ਨਹੀਂ, ਕੋਈ ਸਾਧਨ ਵੀ ਕੋਈ ਨਹੀਂ, ਜੰਮਦਿਆਂ ਹੀ ਕੰਗਾਲ ਹੈ। ਆਖੋ ਸਤਨਾਮ। ਜਿਹਨੇ ਬਿਰਲੇ ਟਾਟੇ ਘਰ ਜਨਮ ਲਿਆ ਹੈ, ਸੋਨੇ ਦੀ ਬੋਤਲ 'ਚ ਦੁੱਧ ਪੀ ਰਿਹਾ, ਚਾਂਦੀ ਦੇ ਪੰਘੂੜੇ ਝੂਟੇ ਲੈ ਰਿਹਾ, ਅਤੇ ਜੰਮਦਿਆਂ ਹੀ ਕਰੋੜਾਂ ਦਾ ਨਾਲ ਵਾਰਸ ਬਣ ਗਿਆ ਹੈ ਉਹਨਾਂ ਦੀ ਜਾਇਦਾਦ 'ਚ। ਆਖੋ ਸਤਨਾਮ। ਹੁਣ ਇਹ ਮਹਾਂਪੁਰਸ਼ ਦੱਸਦੇ ਸੀ ਕਿ 1:14 'ਤੇ ਜਨਮ ਲਿਆ ਦੋਵਾਂ ਬੱਚਿਆਂ ਨੇ, ਅਤੇ 1:15 'ਤੇ ਇੱਕ ਕੰਗਾਲ ਏ, ਇੱਕ ਉਹਨਾਂ ਦੀ ਜਾਇਦਾਦ ਦਾ ਵਿੱਚ ਹਿੱਸੇਦਾਰ ਬਣ ਗਿਆ, ਸੋਨੇ ਦੀ ਬੋਤਲਾਂ 'ਚ ਦੁੱਧ ਪੀ ਰਿਹਾ, ਚਾਂਦੀ ਦੇ ਪੰਘੂੜੇ ਝੂਟ ਰਿਹਾ, ਉੱਥੇ ਹੈ ਹੀ ਕੁਝ ਨਹੀਂ। ਹੁਣ 1 ਦੇ ਵਿੱਚ ਨਾ ਉਹਨੇ ਕੋਈ ਪਾਪ ਕੀਤੇ ਅਤੇ ਨਾ ਉਹਨੇ ਪਾਪ ਕੀਤੇ, ਨਾ ਉਹਨੇ ਪੁੰਨ ਕੀਤੇ ਨਾ ਉਹਨੇ ਪੁੰਨ ਕੀਤੇ, ਦੋਵਾਂ ਦੇ ਪਿਛਲੇ ਕਰਮ ਨਾਲ ਚੱਲ ਰਹੇ ਨੇ। ਇੱਕ ਜੰਮਦਿਆਂ ਕੰਗਾਲ ਏ, ਇੱਕ ਜੰਮਦਿਆਂ ਕਰੋੜਪਤੀ ਹੈ। ਆਖੋ ਸਤਨਾਮ। ਇਸ ਲਈ ਪਿਛਲੇ ਸੰਸਕਾਰ ਨਾਲ ਚੱਲਣ ਕਰਕੇ ਕੋਈ ਛੋਟੀ ਉਮਰ ਵਾਲਾ ਵੀ ਤੁਹਾਡੇ 'ਚ ਗੁਰਮਤ ਦੇ ਅਧਿਆਤਮਕ ਮਾਰਗ 'ਚ ਅੱਗੇ ਹੋ ਸਕਦਾ ਹੈ। ਆਖੋ ਸਤਨਾਮ। ਇਹ ਅੱਖ ਔਰੰਗਜ਼ੇਬ ਦੀ ਨਹੀਂ ਖੁੱਲੀ, ਅਤੇ ਕੀ ਕਹਿੰਦਾ ਰਾਜਾ ਜੈ ਸਿੰਘ, ਮੇਰਾ ਹੁਕਮ ਏ, ਮੇਰਾ ਮਨ ਨਹੀਂ ਮੰਨਦਾ, 6.5 ਸਾਲ ਦੀ ਉਮਰ 'ਚ ਕੋਈ ਗੁਰੂ ਹੋ ਜੇ, ਤੂੰ ਇਮਤਿਹਾਨ ਲੈ। ਆਹ ਹਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਮਤਿਹਾਨ ਲੈ, ਜਿੰਨੀ ਸੰਗਤ ਬੈਠੀ ਉਹ ਕਦੀ ਗੁਰੂ ਦਾ ਇਮਤਿਹਾਨ ਨਾ ਲੈਣਾ। ਹਾਏ ਹਾਏ ਹਾਏ। ਇੱਕ ਛੂਟ ਹੈਗੀ ਹੈ ਸਾਨੂੰ, ਜਦੋਂ ਤੱਕ ਉਹਦੇ ਅੱਗੇ ਮਨ ਨਹੀਂ ਵੇਚਿਆ, ਗੁਰੂ ਨਹੀਂ ਧਾਰਿਆ, ਉਹਦੇ ਅੱਗੇ ਤਨ ਮਨ ਨਹੀਂ ਸੌਂਪਿਆ, ਉਦੋਂ ਤੱਕ ਜਿੰਨੀ ਮਰਜ਼ੀ ਪਰਖ ਕਰ ਲੈ। ਧਾਰਨ ਤੋਂ ਬਾਅਦ ਜੇ ਕੋਈ ਪਰਖ ਕਰਦਾ ਹੈ ਤੇ ਉਹਦੇ ਵਰਗਾ ਨੀਚ ਕੋਈ ਨਹੀਂ ਹੈ। ਗੁਰੂ ਦਾ ਕਦੀ ਪੇਪਰ ਨਹੀਂ ਲੈਣਾ, ਮੇਰਾ ਇਹ ਕੰਮ ਹੋ ਗਿਆ ਤੇ ਮੈਂ ਤੈਨੂੰ ਸੱਚਾ ਮੰਨਾਂਗਾ, ਜੇ ਨਹੀਂ ਹੋਇਆ ਤੇ ਮੈਂ ਤੈਨੂੰ ਮੰਨਣਾ ਹੀ ਨਹੀਂ। ਇਹ ਪਰਖ ਹੈ ਨਹੀਂ, ਉਸ ਇਸ਼ਕ 'ਚ ਜੀਣਾ ਹੈ। ਜੇ ਮੇਰਾ ਕੰਮ ਹੋ ਗਿਆ ਇਹਦੇ 'ਚ ਵੀ ਮੇਰਾ ਭਲਾ, ਜੇ ਤੂੰ ਇਹ ਕੰਮ ਨਹੀਂ ਹੋਇਆ ਤਾਂ ਤੈਨੂੰ ਪਤਾ ਹੈ ਮੈਂ ਅੱਗ ਨੂੰ ਹੱਥ ਪਾ ਰਿਹਾ, ਤੂੰ ਚੰਗਾ ਕੀਤਾ ਨਹੀਂ ਕੀਤਾ, ਇਸ ਰੰਗ 'ਚ ਜੀਣਾ ਹੈ। ਜਦ ਤੱਕ ਨਹੀਂ ਮਨ ਵੇਚਿਆ ਬੇਸ਼ੱਕ ਪਰਖ ਉਦੋਂ ਤੱਕ ਕਰ ਲਓ। ਇਹ ਭਾਈ ਨੰਦ ਲਾਲ ਦਾ ਇਤਿਹਾਸ ਪੜ੍ਹੋ। ਭਾਈ ਨੰਦ ਲਾਲ ਜੀ ਕੇਵਲ ਔਰੰਗਜ਼ੇਬ ਦੇ ਡਰ ਤੋਂ ਆਨੰਦਪੁਰ ਆਏ ਨੇ, ਕੋਈ ਅੰਦਰੋਂ ਮਨ 'ਚ ਨਹੀਂ ਸੀ ਪਹਿਲੇ ਸ਼ਰਧਾ, ਅਤੇ ਬਾਹਰ ਬਹਿ ਗਏ 2 ਕਿਲੋਮੀਟਰ ਦੂਰ ਮਨ 'ਚ ਪਰਖ ਪਰਖ ਰੱਖ ਕੇ। ਕੀ ਪਰਖ ਰੱਖ ਕੇ? ਕਿ ਜੇ ਗੁਰੂ ਗੋਬਿੰਦ ਸਿੰਘ ਸੱਚੇ ਨੇ ਤਾਂ ਮੈਨੂੰ ਆਪੇ ਮੇਰਾ ਨਾਂ ਲੈ ਕੇ ਬੁਲਾਉਣਗੇ, ਆਖੋ ਸਤਨਾਮ। ਇਹ ਪਰਖ ਰੱਖ ਲਈ, ਆਪੇ ਨਹੀਂ ਜਾਣਾ। 2 ਕਿਲੋਮੀਟਰ ਇੱਕ ਦਰਖਤ ਦੇ ਥੱਲੇ ਬਹਿ ਗਏ। ਇਤਿਹਾਸ ਲਿਖਿਆ 7-8 ਦਿਨ ਬੈਠੇ ਰਹੇ, ਗੱਜ ਕੇ ਆਖੋ ਸਤਨਾਮ। ਕਈ ਵਾਰੀ ਸਿਦਕ 'ਚ ਤਰੇੜ ਆਵੇ, ਚੱਲ ਭਲਿਆ ਚੱਲੀਏ, ਤੂੰ ਤਾਂ ਪਰਖ ਕਰਦਾ ਪਿਆ ਵੀ ਜੇ ਸੱਚੇ ਨੇ ਤਾਂ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਣ। 7ਵੇਂ ਕਿ 8ਵੇਂ ਦਿਨ ਕਲਗੀਧਰ ਸਿੰਘ ਨੂੰ ਭੇਜਦੇ ਨੇ, ਜਾ ਭਾਈ ਇੱਥੋਂ 2 ਕਿਲੋਮੀਟਰ ਦੂਰ ਇੱਕ ਦਰਖਤ ਦੇ ਥੱਲੇ ਬੈਠਾ ਹੀ ਭਾਈ ਨੰਦ ਲਾਲ, ਉਹਦਾ ਨਾਂ ਲੈ ਕੇ ਕਈ ਅਸੀਂ ਯਾਦ ਕਰ ਰਹੇ ਹਾਂ, ਆਖੋ ਸਤਨਾਮ। ਜਦੋਂ ਸਿੱਖ ਨੇ ਕਿਹਾ ਉਹ ਤੇਰਾ ਨਾਂ ਭਾਈ ਨੰਦ ਲਾਲ ਏ, ਹੱਕਾ ਬੱਕਾ, ਹਾਂਜੀ ਮੇਰਾ ਨਾਂ ਨੰਦ ਲਾਲ ਏ। ਕਹਿੰਦੇ ਫਿਰ ਕਲਗੀਧਰ ਜੀ ਨੇ ਸੁਣਿਆ ਭੇਜਿਆ, ਤੈਨੂੰ ਯਾਦ ਕਰ ਰਹੇ ਹਾਂ, ਗੱਜ ਕੇ ਆਖੋ ਸਤਨਾਮ। ਹੁਣ ਨੋਟ ਕਰਿਓ, ਭਾਈ ਨੰਦ ਲਾਲ ਨੇ ਜਦ ਤੱਕ ਨਹੀਂ ਮਨ ਵੇਚਿਆ ਪਰਖ ਕਰ ਲਈ, ਪਰ ਜਦੋਂ ਮਨ ਵੇਚ ਦਿੱਤਾ, ਜੇ ਕਲਗੀਧਰ ਨੇ ਕਿਹਾ ਨਾ ਜੂਠੇ ਸੰਗਤ ਦੇ ਕੌਲੇ ਮਾਂਜਣੇ ਨੇ ਤੇ ਤਾਂ ਵੀ 7 ਬਚਨ, ਆਖੋ ਸਤਨਾਮ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਡਿਊਟੀਆਂ ਲਾ ਤੀਆਂ ਇਸ਼ਕ 'ਚ ਨਿਭਾਈਆਂ ਨੇ, ਮੁੜ ਕਦੀ ਇਹ ਨਹੀਂ ਵੀ ਰੋਜ਼ ਹੀ ਪਰਖਾਂ ਕਰਦੇ ਰਹੇ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, 100 ਰੁਪਏ ਦਾ ਘੜਾ ਲੈਣਾ ਹੋਵੇ ਉਹ ਵੀ ਬੀਬੀ ਖੜਕਾ ਕੇ ਲੈਂਦੀ ਏ, ਕੱਚਾ ਤੇ ਨਹੀਂ, ਆਖੋ ਸਤਨਾਮ। ਤੇ ਜੇ ਗੁਰੂ ਨੂੰ ਮੰਨਣਾ, ਗੁਰੂ ਦੇ ਅੱਗੇ ਮਨ ਵੇਚਣਾ ਤੇ ਵੇਚਣ ਤੋਂ ਪਹਿਲੇ ਖੜਕਾ ਲਾ ਜਿੰਨਾ ਖੜਕਾਉਣਾ ਈ, ਲੇਕਿਨ ਵੇਚਣ ਤੋਂ ਬਾਅਦ ਖੜਕਾਉਂਦਾ ਰਵੇ ਤੇ ਫਿਰ ਸਾਧ ਸੰਗਤ ਤੇਰੇ ਵਰਗਾ ਨੀਚ ਕੋਈ ਨਹੀਂ। ਇਸ ਲਈ ਜੇ ਤੇ ਮਨ ਵੇਚਦਾ ਗੁਰੂ ਹਰਕ੍ਰਿਸ਼ਨ ਸਾਹਿਬ ਅੱਗੇ, ਕਦੀ ਪਰਖ ਨਹੀਂ ਕਰਨੀ। ਜਿੱਥੇ ਨਹੀਂ ਸਮਝ, ਔਰੰਗਜ਼ੇਬ ਕਹਿੰਦਾ ਮੈਨੂੰ ਨਹੀਂ ਲੱਗਦਾ ਵੀ ਏਡੀ ਉਮਰ ਵਿੱਚ ਕੋਈ ਗੁਰੂ ਹੋਵੇ ਪਦਵੀ ਥਈ ਮੈਣੇ, ਗੁਰਮਤ ਦਾ ਉਮਰ ਨਾਲ ਤਲਕ ਨਹੀਂ ਹੈ। ਤੂੰ ਧਿਆਨ ਲੈ ਤੇ ਰਾਜਾ ਜੈ ਸਿੰਘ ਦਾ ਚਿਹਰਾ ਲੱਥਿਆ ਪਿਆ, ਉਦਾਸੀ 'ਚ ਡੁੱਬਿਆ, ਘਰ ਆਇਆ ਤੇ ਜਨਾਨੀ ਪੁੱਛਦੀ ਕੀ ਹੋਇਆ, ਬੜਾ ਚਿਹਰਾ ਲੱਥਾ। ਕਹਿਣ ਲੱਗਾ ਦੁਬਧਾ 'ਚ ਪੈ ਗਿਆ, ਔਰੰਗਜ਼ੇਬ ਨੇ ਕਹਿ ਦਿੱਤਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਇਮਤਿਹਾਨ ਲਓ, ਤੇ ਮੈਂ ਕਿਵੇਂ ਇਮਤਿਹਾਨ ਲਵਾਂ, ਆਖੋ ਸਤਨਾਮ, ਪਰਖ ਕਰ। ਤੇ ਤੁਹਾਨੂੰ ਪਤਾ ਜਨਾਨੀਆਂ ਕਈ ਤੇਜ਼ ਹੁੰਦੀਆਂ, ਆਖੋ ਸਤਨਾਮ। ਵਾਹਿਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਇਹ ਮਾਤਾ ਭਾਗੋ ਵੀ ਏ ਤੇ ਜੇ ਦੂਜੇ ਬੰਨੇ ਆ ਜੇ ਤੇ ਤਾੜ ਫਾੜ ਵੀ ਏ, ਆਖੋ ਸਤਨਾਮ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਚੜ੍ਹਦੀ ਕਲਾ ਬਹੁਤ ਮਾਣ ਦਿੱਤਾ ਕਲਗੀਧਰ ਬਾਬਾ ਜੀ ਗੁਰਸਿੱਖੀ ਵਿੱਚ ਬੀਬੀਆਂ ਨੂੰ, ਸਾਧ ਸੰਗਤ, ਮੈਂ ਉਹ ਗੱਲ ਕਹਿ ਨਹੀਂ ਸਕਦਾ ਕਿਉਂਕਿ ਮਾਰਗ ਤੇ ਨਿਰਵੈਰ ਹੀ ਏ, ਪਰ ਇਹੋ ਜਿਹੇ ਵੀ ਧਰਮ ਨੇ ਮੈਂ ਇੱਥੇ ਨਾਂ ਨਹੀਂ ਲੈ ਸਕਦਾ, ਜਿਸ ਧਰਮ ਵਿੱਚ ਜਨਾਨੀ ਨੂੰ ਨਹੀਂ ਆ ਗਿਆ ਹੈ ਉਸ ਧਾਰਮਿਕ ਸਥਾਨ ਤੇ ਜਾਣ ਦੀ, ਆਖੋ ਸਤਨਾਮ। ਪਰ ਸਿੱਖ ਧਰਮ ਹੈ ਜਿੱਥੇ ਇਹ ਨਹੀਂ ਆਖਿਆ ਕੇਵਲ ਭਾਈਆਂ ਨੂੰ ਅੰਮ੍ਰਿਤ ਛਕਾਉਣਾ ਹੈ, ਬੀਬੀਆਂ ਨੂੰ ਵੀ ਛਕਾਇਆ ਜਾਂਦਾ, ਆਖੋ ਸਤਨਾਮ। ਵੈਸੇ ਬੇਨਤੀ ਏ, ਕਦੀ ਮਸੀਤ ਵਿੱਚ ਔਰਤ ਨੂੰ ਨਹੀਂ ਵੇਖੋਗੇ, ਕਦੀ ਮਸੀਤ ਵਿੱਚ ਨਮਾਜ਼ ਪੜ੍ਹਦਿਆਂ ਨਹੀਂ ਦੇਖੋਗੇ, ਥੋੜ੍ਹਾ ਪਿੱਛੇ ਰੱਖਿਆ ਹੈ। ਵਾਹਿਗੁਰੂ ਪਤਾ ਨਹੀਂ ਉਹਨਾਂ ਦਾ ਆਪਣੇ ਮੁਤਾਬਕ ਕਾਨੂੰਨ ਹੈ ਪਿਆਰ ਦਾ, ਲੇਕਿਨ ਤੁਹਾਡੇ ਪਿਤਾ ਨੇ ਇੰਨੀ ਵਡਿਆਈ ਦਿੱਤੀ ਹੈ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ। ਹੈ ਸਾਰਾ ਹੀ ਆਪਣੀ ਆਪਣੀ ਜਗ੍ਹਾ ਠੀਕ, ਆਪਾਂ ਮੰਨਦਾ ਨਹੀਂ ਕਿਸੇ ਨੂੰ, ਪਰ ਪਿਤਾ ਨੇ ਮਾਣ ਦਿੱਤਾ ਬੀਬੀ ਉਹ ਤੁਹਾਨੂੰ, ਬਹੁਤ ਮਾਣ ਦਿੱਤਾ। ਇਹ ਨਹੀਂ ਕਿਹਾ ਭਾਈਆਂ ਨੂੰ ਹੀ ਅੰਮ੍ਰਿਤ ਛਕਾਉਣਾ, ਬੀਬੀਆਂ ਨੂੰ ਹੀ ਨਾਲ ਸਾਧ ਸੰਗਤ ਪੂਰਨ ਤੌਰ 'ਤੇ ਆਗਿਆ ਬਖਸ਼ਿਸ਼ ਕੀਤੀ ਹੈ। ਰਾਜਾ ਜੈ ਸਿੰਘ ਦਾ ਚਿਹਰਾ ਲੱਥਾ ਹੋਇਆ ਅਤੇ ਘਰ ਵਾਲੀ ਕਹਿੰਦੀ ਕੀ ਹੋਇਆ? ਕਹਿਣ ਲੱਗਾ ਦੁਬਧਾ 'ਚ ਪੈ ਗਿਆ। ਔਰੰਗਜ਼ੇਬ ਨੇ ਕਿਹਾ ਪਰਖ ਕਰਨੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ, ਮੈਨੂੰ ਕੋਈ ਸਮਝ ਨਹੀਂ ਲੱਗਦੀ। ਉਹ ਕਹਿਣ ਲੱਗੀ ਆਹ ਕਿਹੜੀ ਵੱਡੀ ਗੱਲ ਏ, ਆਖੋ ਸਤਨਾਮ, ਆਹ ਕਿਹੜੀ ਵੱਡੀ ਗੱਲ ਏ, ਆਪਾਂ ਕਰ ਲੈਂਦੇ ਹਾਂ ਪਰਖ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਸ਼ਾਦਾ ਸੱਦੋ ਘਰ, ਆਖੋ ਸਤਨਾਮ, ਗੁਰਦੁਆਰਾ ਬੰਗਲਾ ਉਹਨਾਂ ਦਾ ਸ਼ਗੋ ਸੱਦੋ ਪ੍ਰਸ਼ਾਦਾ ਘਰ, ਅਤੇ ਮੈਂ ਗੋਲੀਆਂ ਵਾਲੇ ਕੱਪੜੇ ਪਾ ਕੇ ਬਹਿ ਜਾਂਗੀ, ਗੋਲੀਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਾਂਗੀ, ਜੇ ਸੱਚੇ ਹੋਣਗੇ ਤਾਂ ਮੈਨੂੰ ਪਛਾਣਨਗੇ, ਆਖੋ ਸਤਨਾਮ, ਜੇ ਨਹੀਂ ਫਿਰ ਸੱਚੇ ਤਾਂ ਫਿਰ ਮੈਨੂੰ ਗੋਲੀ ਸਮਝਣਗੇ, ਆਪਾਂ ਇੰਜ ਪਰਖ ਕਰ ਲੈਂਦੇ। ਮੈਂ ਫਿਰ ਵਾਰ ਵਾਰ ਬੇਨਤੀ ਕਰਦਿਆਂ, ਜਦੋਂ ਤਨ ਮਨ ਵੇਚ ਦਿਓ ਫਿਰ ਪਰਖ ਨਾ ਕਰਨੀ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਅਤੇ ਗੁਰ ਕੀ ਬਚਨੀ ਹਾਟ ਬਕਾਨਾ, ਜਿੱਤ ਲਾਇਆ ਇਹ ਪੜ੍ਹਾਈ ਕਰਨੀ। ਉਹ ਮੇਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਘਰ ਸੱਦਿਆ, ਸਾਡੇ ਬੰਗਲੇ ਆਓ, ਪ੍ਰਸ਼ਾਦਾ ਛਕੋ, ਆਪ ਗੋਲੀਆਂ ਵਾਲੇ ਕੱਪੜੇ ਪਾ ਲਏ, ਹੋਰ ਕਈਆਂ ਨੂੰ ਗੋਲੀਆਂ ਵਾਲੇ ਪਵਾ ਤੇ, ਦੋਵਾਂ ਤਿੰਨਾਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਤੇ, ਪਰਖ ਕਰਨੀ ਏ। ਅਤੇ ਮੇਰੇ ਪਿਆਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਛੋਟੀ ਜਿਹੀ ਸੋਟੀ ਹੱਥ 'ਚ ਰੱਖਦੇ ਸੀ, ਆਖੋ ਸਤਨਾਮ, ਅਜੇ ਬੰਗਲੇ ਦੇ ਅੰਦਰ ਹੀ ਵੜੇ ਨੇ। ਇੱਕ ਵਾਰੀ ਪੜੋ, ਸਾਰੇ ਪਿਆਰ ਆ ਗਿਆ ਹੈ। ਸਤਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸਤਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਸਤਿਗੁਰ ਬੈਠਾ ਆਏ, ਜੰਤ ਪਏ ਹਰਿਆਵਲੇ, ਸਤਿਗੁਰ ਦੇਖਿਆ ਜਾਏ, ਜਿੰਨੀ ਮੇਰਾ ਸਤਿਗੁਰ ਜਿੱਥੇ ਜਾਏ ਬਏ, ਉਹ ਜਿੱਥੇ ਜਾਏ ਬਏ ਵਾਹਿਗੁਰੂ, ਜਿੱਥੇ ਜਾਏ ਬਏ ਵਾਹਿਗੁਰੂ, ਹਾਂ ਜਿੱਥੇ ਜਾਏ ਬਏ ਮੇਰਾ ਸਤਿਗੁਰ, ਜਿੱਥੇ ਸੁਹਾਵਾ ਰਾਮ ਰਾਜ, ਸੋਥਾਨ ਸੁਹਾਵਾ ਰਾਮ ਰਾਜ, ਸਤਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਸਤਿਗੁਰ ਬੈਠਾ ਏ ਜਿੱਥੇ।
ਮੇਰਾ ਸਤਿਗੁਰ ਬੈਠਾ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਮੇਰਾ ਸਾਰੇ ਆਖੋ ਸਤਨਾਮ। ਆ ਵੇਖ ਲੋ ਅੱਜ ਪ੍ਰਤੱਖ ਸਾਹਮਣੇ ਹੈ, ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਰਾ। ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਇੱਕ ਟੇਪ ਚ ਜ਼ਿਕਰ ਕਰਦੇ ਆ ਕਿ ਔਰੰਗਾਬਾਦ ਵਿਖੇ ਕਬਰ ਹੈ ਔਰੰਗਜ਼ੇਬ ਦੀ, ਆਖੋ ਸਤਨਾਮ ਹੈ। ਕਹਿੰਦੇ ਸੋਚਿਆ ਵੇਖ ਆਈਏ, ਜਦੋਂ ਉਹ ਕਬਰ ਨੂੰ ਵੇਖਣ ਗਏ ਤੇ ਕਹਿੰਦੇ ਜਦੋਂ ਉੱਥੋਂ ਨਿਕਲਣ ਲੱਗੇ ਇੱਕ ਮਜ਼ੌਰ ਨੇ ਚੋਲਾ ਫੜ ਲਿਆ ਹੱਥ 'ਚ ਠੂਠਾ ਤੇ ਚੋਲਾ ਫੜ ਲਿਆ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ। ਪੁਰਖਾ ਚੋਲਾ ਕਿਉਂ ਫੜਿਆ? ਕਹਿੰਦਾ ਜੀ ਕੋਲੇ 'ਚ ਕੁਝ ਪਾ ਦਿਓ, ਆਖੋ ਸਤਨਾਮ। ਭਾਈ ਇਹ ਕਿਉਂ ਮੰਗ ਰਹੇ ਹੈ? ਕਹਿੰਦਾ ਜੀ ਭਾਵੇਂ 5 ਪੈਸੇ ਪਾ ਦਿਓ, 10 ਪੈਸੇ ਪਾ ਦਿਓ, ਕਿਸ ਲਈ ਮੰਗ ਰਹੇ ਹਾਂ? ਕਹਿੰਦਾ ਇਹ 5-10 ਪੈਸੇ ਮੰਗ ਮੰਗ ਕੇ ਇਸ ਕਬਰ 'ਤੇ ਦੀਵਾ ਬਾਲਣਾ ਹੁੰਦਾ, ਆਖੋ ਸਤਨਾਮ। ਉਹ ਵੇਖ ਲਓ ਝੂਠ ਦਾ ਹਾਲ ਅਤੇ ਵੇਖ ਲਓ ਜਿੱਥੇ ਸੱਚ ਹੈ ਗੁਰਦੁਆਰਾ ਸੀਸ ਗੰਜ, ਸਾਰੀ ਸ੍ਰਿਸ਼ਟੀ ਦੀ ਮਾਇਆ ਤੇਰੇ ਚਰਨਾਂ 'ਚ ਵਾਸਾ ਕਰ ਰਹੀ। ਕਿਸੇ ਕੋਲੋਂ ਇਹ ਸੱਚ ਲੁਕਾਇਆ ਤਾਂ ਨਹੀਂ, ਸਾਹਮਣੇ ਪ੍ਰਤੱਖ ਹੈ ਕਿਵੇਂ ਸੱਚ ਦੀ ਜੈ ਜੈਕਾਰ ਹੈ। ਮਾਣ ਕਰਿਆ ਕਰੋ, ਸਾਨੂੰ ਸੱਚ ਦਾ ਪੱਲਾ ਮਿਲਿਆ, ਸੱਚ ਦਾ ਪੱਲਾ ਮਿਲਿਆ। ਉਹ ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਸ਼ਹੀਦ ਕਰਾਇਆ, ਅੱਜ ਉੱਥੇ ਲੋਕ ਸ਼ੁਕਰ ਕਰਦੇ ਸਾਡੀ ਹਾਜ਼ਰੀ ਲੱਗ ਜੇ, ਉੱਥੇ ਮਯੂਰ 2-2 ਪੈਸੇ ਮੰਗ ਰਿਹਾ ਦੀਵਾ ਬਾਲਣ, ਆਖੋ ਸਤਨਾਮ। ਆ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੇਰੇ ਚਰਨਾਂ ਦੀ ਬਦੌਲਤ ਸਾ ਧਰਤ ਪਈ, ਜਿੱਥੇ ਮੇਰਾ ਸਤਿਗੁਰੂ ਬੈਠਾ। ਸੱਚ ਹੈ, ਉਮਰ ਕੀ ਪਰ ਸੱਚ ਹੈ, ਸੱਚ ਦੀ ਜੈ ਜੈਕਾਰ ਹੈ। ਹੋ ਸਕਦਾ ਕਿਸੇ ਵੇਲੇ ਧੁੰਦ ਧੰਦ ਆ ਜੇ, ਬੱਦਲ ਆ ਜਾਣ ਅਤੇ ਸੂਰਜ ਨੂੰ ਕੁਝ ਸਮੇਂ ਲਈ ਲੁਕਾ ਦਿੰਦੇ ਨੇ, ਪਰ ਅਖੀਰ ਫਿਰ ਸੂਰਜ ਦੀ ਜੈ ਜੈਕਾਰ, ਆਖੋ ਸਤਨਾਮ। ਕੁਝ ਸਮੇਂ ਲਈ ਹੋ ਸਕਦਾ ਝੂਠ ਜਾਂ ਦੂਜਾ ਪ੍ਰਭਾਵ ਥੋੜ੍ਹਾ ਜਿਹਾ ਸੱਚੇ ਬੰਦੇ ਨੂੰ ਡੇਗਦੇ, ਪਰ ਫਿਰ ਉਹਦੀ ਲੱਤ ਉੱਚੇ ਹੁੰਦੀ ਹੈ, ਕਿਉਂਕਿ ਸੱਚੋਂ ਓਰੇ ਸਭ ਕੋ ਅਤੇ ਉੱਪਰ ਸੱਚ ਅਚਾਰ। ਕਿੱਡੀ ਵੱਡੀ ਗੱਲ ਕਹੀ ਗੁਰੂ ਨਾਨਕ ਸਾਹਿਬ ਨੇ, ਸੱਚੋਂ ਉਰੇ ਸਭ ਕੋ, ਸਭ ਕੁਝ ਰੱਬ ਤੋਂ ਉਰੇ ਹੈ, ਰੱਬ ਸਭ ਤੋਂ ਵੱਡਾ, ਸੱਚੋਂ ਕਿਹਾ ਰੱਬ ਨੂੰ। ਪਰ ਗੁਰੂ ਨਾਨਕ ਸਾਹਿਬ ਨਾਲ ਹੀ ਤੁਸੀਂ ਗੱਲ ਬਦਲਾ ਕਿਉਂ ਦਿੱਤੀ? ਨਾਲ ਕਹਿੰਦੇ ਸੱਚੋਂ ਉਰੇ ਸਭ ਕੋ, ਉਰੇ ਉਹ ਸੱਚੇ ਰੱਬ ਤੋਂ ਸਭ ਕੁਝ ਉਰੇ ਹੈ, ਕੋਈ ਪਰੇ ਨਹੀਂ, ਸਭ ਕੁਝ ਛੋਟਾ, ਸੱਚੇ ਰੱਬ ਤੋਂ ਕੋਈ ਵੱਡਾ ਨਹੀਂ। ਨਾਲ ਹੀ ਕਹਿੰਦੇ ਉੱਪਰ ਸੱਚ, ਨਾਲ ਹੀ ਗੱਲ ਦਾ ਪਲਟਾ ਮਾਰਤਾ, ਕਹਿੰਦੇ ਇੱਕ ਚੀਜ਼ ਵੱਡੀ ਏ ਜਿਹਦੇ ਪੱਲੇ ਸੱਚੇ ਅਮਲੀ ਜੀਵਨ ਏ, ਉਹ ਰੱਬ ਤੋਂ ਵੀ ਵੱਡਾ ਹੈ, ਆਖੋ ਸਤਨਾਮ। ਉੱਪਰ ਸੱਚ ਚਾਰ, ਇਸ ਲਈ ਜਿੰਨੀ ਸੰਗਤ ਬੈਠੀ ਹੋ ਸੱਚ ਦਾ ਪੱਲਾ ਫੜੋ। ਕੁਝ ਸਮੇਂ ਲਈ ਜ਼ਰੂਰ ਹੋ ਸਕਦਾ ਝੂਠ ਟੱਕੇ, ਲੇਕਿਨ ਫਿਰ ਸੱਚ ਦੀ ਜੈ ਜੈਕਾਰ ਹੈ, ਆਖੋ ਸਤਨਾਮ। ਆ ਵੇਖ ਲਓ ਪ੍ਰਤੱਖ ਸਬੂਤ ਸਾਹਮਣੇ ਨੇ, ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਛੜੀ ਹੱਥ ਵਿੱਚ ਚਰਨ ਪਾਏ ਨੇ ਰਾਜਾ ਜੈ ਸਿੰਘ ਦੇ ਬੰਗਲੇ 'ਚ। ਉਹਦੀ ਪਤਨੀ ਪਰਖ ਕਰਨ ਲਈ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ ਹੈ, ਗੋਲੀਆਂ ਨੂੰ ਰਾਣੀਆਂ ਵਾਲੇ। ਅਤੇ ਮੇਰੇ ਬਾਬਾ ਜੀ ਇੱਕ ਦੇ ਸਿਰ 'ਤੇ ਛੜੀ ਧਰੀ, ਕਹਿੰਦੇ ਇਹ ਵੀ ਗੋਲੀ ਹੈ, ਇਹ ਵੀ ਗੋਲੀ ਏ, ਇਹ ਵੀ ਗੋਲੀ ਏ, ਇਹ ਵੀ ਗੋਲੀ ਏ, ਪਰ ਇਹ ਰਾਣੀ ਏ, ਨਾਲ ਰਾਣੀ ਕਹਿ ਕੇ ਤੇ ਮਹਾਰਾਜ ਉਹਦੀ ਗੋਦ 'ਚ ਬਹਿ ਗਏ, ਆਖੋ ਸਤਨਾਮ। ਜੈਕਾਰਾ ਕਿਉਂ ਨਾ ਲੱਗੇ,
ਅਧਿਆਤਮਕ ਬੰਦਾ ਜਦੋਂ ਕੋਈ ਕਥਾ ਸੁਣਦਾ ਨਾਲ ਫਿਲਮ ਚੱਲਦੀ ਮਾਲਕ ਦੀ, ਆਖੋ ਸਤਨਾਮ। ਕਿਸੇ ਨੇ ਬਾਬਾ ਆਨੰਦ ਸਿੰਘ ਜੀ ਨੂੰ ਕਹਿਤਾ, ਬਾਬਾ ਜੀ ਕਹਿੰਦੇ, ਕੋਈ ਕੋਲ ਬੈਠਾ ਸੀ, ਬਾਬਾ ਆਨੰਦ ਸਿੰਘ ਜੀ ਕਹਿੰਦੇ ਗੁਰੂ ਨਾਨਕ ਦੀ ਸਾਖੀ ਸੁਣਾ। ਜਿਹੜਾ ਬੈਠਾ ਸੀ ਜਿਹਨੂੰ ਕਿਹਾ, ਕਹਿੰਦਾ ਜੀ ਤੁਹਾਡੇ ਅੰਦਰ ਹਰ ਵੇਲੇ ਨਾਮ ਚੱਲਦਾ, ਨਾਮ ਚੱਲਣ ਵਾਲੇ ਨੂੰ ਸਾਖੀ ਦੀ ਕੀ ਲੋੜ ਹੈ, ਆਖੋ ਸਤਨਾਮ, ਕਥਾ ਦੀ ਕੀ ਲੋੜ ਹੈ। ਉਸ ਵੇਲੇ ਬਾਹ ਪੁਰਸ਼ਾਂ ਦਾ ਬਚਨ ਹੈ, ਬਾਬਾ ਜੀ ਕਹਿੰਦੇ ਨਾਮ ਤੇ ਚੱਲ ਰਿਹਾ ਕਿਰਪਾ, ਪਰ ਜਦੋਂ ਸਾਹੀ ਸੁਣੀਏ ਤੇ ਫਿਰ ਫਿਲਮ ਚੱਲ ਪੈਂਦੀ ਹੈ ਮਾਲਕ ਦੀ, ਤੇ ਫਿਲਮ ਚ ਇੱਕ ਵਾਰੀ ਨਹੀਂ ਕਈ ਵਾਰੀ ਦਰਸ਼ਨ ਹੋ ਜਾਂਦੇ ਨੇ, ਆਖੋ ਸਤਨਾਮ। ਜੇ ਕੋਈ ਪਿਆਰ ਨਾਲ ਸਾਹੀ ਸੁਣ ਰਿਹਾ ਗੁਰੂ ਹਰਕ੍ਰਿਸ਼ਨ ਸਾਹਿਬ ਦੀ, ਉਹ ਸੁਰਤੀ ਨਾਲ ਉਹਨਾਂ ਦੇ ਦਰਸ਼ਨ ਕਰ ਰਿਹਾ ਹੈ, ਦਰਸ਼ਨ ਹੁੰਦੇ। ਕਥਾ ਐਡੀ ਵੱਡੀ ਦਾਤ ਹੈ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣੇ ਦਰਦ ਦੁੱਖ ਲਥਾ। ਫਿਲਮ ਚੱਲ ਪੈਂਦੀ ਹੈ, ਪੜ੍ਹੋ ਇਤਿਹਾਸ, ਗੁਰੂ ਅੰਗਦ ਸਾਹਿਬ ਦੇ ਅੱਥਰੂ ਐਡੇ ਐਡੇ ਵਗ ਪੈਂਦੇ ਸੀ, ਐਡੇ ਐਡੇ ਅੱਥਰੂ। ਬਾਲਿਆ ਤੂੰ 42 ਸਾਲ ਗੁਰੂ ਨਾਨਕ ਦੇ ਕੋਲ ਰਿਹਾ, ਗੁਰੂ ਨਾਨਕ ਦੀ ਗੱਲ ਸੁਣਾ, ਆਖੋ ਸਤਨਾਮ। ਭਾਈ ਬਾਲਾ ਜੀ ਨੇ ਸ਼ੁਰੂ ਕਰਨੀ, ਮਹਾਰਾਜ ਦੇ ਸੰਭਾਲਿਆ ਨਾ ਜਾਣਾ ਵਿਰਾਗ, ਆਖੋ ਸਤਨਾਮ। ਕਿਉਂ ਫਿਰ ਸੁਰਤੀ ਨਾਲ ਫਿਲਮ ਚੱਲਣੀ, ਜੋ ਭਾਈ ਬਾਲੇ ਜੀ ਨੇ ਸੁਣਾਉਣਾ ਉਹ ਦਰਸ਼ਨ ਕਰਨੇ, ਆਖੋ ਸਤਨਾਮ। ਮਹਾਰਾਜ ਆਪ ਕਥਾ ਸੁਣਦੇ ਰਹੇ ਨੇ, ਕਥਾ ਵਿੱਚ ਦਰਸ਼ਨ ਕਰਨੇ ਫਿਰ, ਆਹਾ। ਇਸ ਲਈ ਸਾਧ ਸੰਗਤ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ। ਬਾਬਾ ਜੀ ਕਹਿੰਦੇ ਇਹ ਵੀ ਗੋਲੀ, ਇਹ ਵੀ ਗੋਲੀ, ਇਹ ਵੀ ਗੋਲੀ, ਇਹ ਵੀ ਗੋਲੀ, ਇਹ ਰਾਣੀ ਹੈ। ਅਤੇ ਨਾਲ ਹੀ ਗੋਦ 'ਚ ਬਹਿ ਕੇ ਕਹਿੰਦੇ, ਮਾਤਾ ਜੀ ਗੁਰੂ ਘਰ ਦੀ ਪਰਖ ਨਹੀਂ ਕਰੀਦੀ, ਆਖੋ ਸਤਨਾਮ। ਗੱਲ ਕਈ ਵਾਰੀ ਪੁੱਠੀ ਪੈ ਜਾਂਦੀ ਹੈ, ਉਹ ਭੁੱਲਾਂ ਬਖਸ਼ਾਈਆਂ, ਅਸੀਸਾਂ ਲਈਆਂ, ਅੱਜ ਕਪਾਟ ਖੁੱਲ੍ਹੇ ਨੇ, ਪੂਰਾ ਹੈ। ਭਾਗਾਂ ਵਾਲੇ ਹੋ ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬਜੰਤੀਆਂ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਇਸ ਲਈ ਉਸ ਪੂਰੇ ਦੀ ਆਪ ਜੀ ਨੂੰ ਸੰਗਤ ਪ੍ਰਾਪਤ ਹੋਈ ਹੈ, ਆਓ ਬੜੇ ਪਿਆਰ ਨਾਲ ਉਸ ਪੂਰੇ ਦੀਆਂ ਵਡਿਆਈਆਂ ਕਰੋ, ਸਾਰੇ ਕਿਰਪਾ ਕਰਿਓ ਜੀ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲ, ਜਾਣੋ ਤਰਤੀ ਧਰਮ ਕੀ ਸੱਚੀ ਧਰਮਸ਼ਾਲਾ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ। ਵਾਹਿਗੁਰੂ 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 ਵਾਹਿਗੁਰੂ, ਬੋਲੋ ਵਾਹਿਗੁਰੂ 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 ਅਗੰਮ ਹੈ ਨਿਰਵੈਰ ਨਿਰਾਲ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਵੈਰ ਨਿਰਾਲਾ, ਨਿਰਵੈਰ ਨਿਰਵੈਰ ਨਿਰਾਲਾ। ਹਰ ਕ੍ਰਿਸ਼ਨ ਤੇ ਆਈਏ
ਜਿਸ ਡਿੱਠਿਆਂ ਸਭ ਦੁੱਖ ਜਾਏ, ਡਿੱਠੇ ਸਭ ਦੁੱਖ ਜਾਏ, ਜਿਸ ਸਭ ਦੁੱਖ ਜਾਏ, ਡਿੱਠਿਆਂ ਸਭ ਦੁੱਖ ਜਾਏ, ਜਿਸ ਡਿੱਠਿਆਂ ਪ੍ਰਥਮ ਭਗੋਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ, ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ
ਪਰ ਤੋਂ ਧਿਆਵੇ ਤਾਏ,
ਸਭ ਥਾਈ ਹਰ ਕ੍ਰਿਸ਼ਨ ਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰ ਕ੍ਰਿਸ਼ਨ ਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਡਿੱਠੇ ਸਭ ਦੁੱਖ ਜਾਏ, ਜਿਸ ਸਭ ਦੁੱਖ ਜਾਏ, ਡਿੱਠੇ ਜਾਏ, ਲੱਖ ਬਾਹੇ ਕਿਆ ਲੱਖ ਬਾਹੇ ਕਿਆ ਕੀਜੈ, ਲੱਖ ਬਾਹੇ ਕਿਆ ਜੇ ਘਰ ਲੱਖ ਮਾਏ ਕਿਆ ਕੀਜੇ ਲੱਖ ਮਾਏ ਦੇ ਹੋਵੇਂ ਵੱਲ ਸੋ ਕਦੇ ਨਾ ਹਾਰਦਾ ਲੱਖ ਬਾਹੇ ਕਿਆ ਕੀਜੇ ਜਾਮ ਗੁਰੂ ਹੋਏ ਵੱਲ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁੱਛਦਾ ਤੂੰ ਤਾਂ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਵਈ ਖਾਏ ਖਰਚ ਰਹਿੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਦਾ ਲੱਖ ਮਾਹੇ ਕਿਆ ਕੀਜੇ ਲੱਖ ਮਾਹੇ ਕਿਆ ਕੀਜੇ ਓ ਲੱਖ ਮਾਹੇ ਕਿਆ ਕੀਜੇ
ਲੱਖ ਮਾਹੇ ਕਿਆ ਕੀਜੇ
ਜਾਮ
ਵਾਹਿਗੁਰੂ 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 ਵਾਹਿਗੁਰੂ
ਸਭ ਪਾਏ ਮੁਖਿਆ ਕੀ।